Yo vi que te suceden.
Harman Radio. चेते रखिए कि सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात नाल मैं सुखप्रीत तुहानू सब नूं सद्दा दिंदी आं हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां ਲੋ ਜੀ ਆਸਟ੍ਰੇਲੀਆ ਵਿਚ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਅਸੀਂ ਦੋਨੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਸਾਂਝ ਪਾਈ ਬੈਠੇ ਸਾਰੇ ਸਰੋਤਿਆਂ ਦਾ ਇਸ ਵੇਲੇ ਸਵਾਗਤ ਕਰਦੀ ਹਾਂ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਤੇ ਉਮੀਦ ਤੇ ਅਰਦਾਸ ਕਰਦੀ ਆ ਜੀ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈਨਾ ਸੋ ਤਰੀਕ ਦੀ ਅੱਜ ਗੱਲ ਕਰਾਂ ਤੇ 7 July ਹੋ ਗਈ ਹੈ 7 July 2021 ਸੋ ਲਓ ਜੀ 2021 ਦਾ ਸਾਲ ਵੀ ਜਿਹੜਾ ਅੱਧੇ ਤੋਂ ਜ਼ਿਆਦਾ ਲੰਘਾ ਲਿਆ ਸੀ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੁਕਿਆ ਹੋਇਆ ਤੇ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ ਐਡੀਲੇਡ ਦੀਆਂ ਘੜੀਆਂ 7:33 ਦਿਖਾ ਰਹੀਆਂ ਨੇ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਸੋ ਬਾਕੀ ਤੁਸੀਂ ਦੁਨੀਆਂ ਦੇ ਜਿਸ ਕੋਨੇ ਚੋਂ ਵੀ ਪ੍ਰੋਗਰਾਮ ਸੁਣ ਰਹੇ ਹੋ ਜਿਸ ਵੀ ਸਮੇਂ ਨੂੰ ਜਿਸ ਵੀ ਰੁੱਤ ਨੂੰ ਮਾਣ ਰਹੇ ਹੋ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦਾ ਪ੍ਰੋਗਰਾਮ ਲਹਿਰਾਂ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਸਾਡਾ ਆਪ ਬੀਤੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ ਸਾਡੀਆਂ ਆਪਣੀਆਂ ਯਾਦਾਂ ਤੇ ਆਧਾਰਿਤ ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਣੀਆਂ ਯਾਦਾਂ ਕੁਝ ਸਾਂਝੀਆਂ ਕਰਾਂਗੀ ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਅਸੀਂ ਪਰਮਾਤਮਾ ਦੀ ਯਾਦ ਨਾਲ ਹੀ ਸ਼ੁਰੂ ਕਰੀ ਦੀਆਂ ਬੇਸ਼ੱਕ ਅੱਗੇ ਜਾ ਕੇ ਅਸੀਂ ਆਪਣੀਆਂ ਯਾਦਾਂ ਦਾ ਖਲਾਰਾ ਪਾ ਕੇ ਬੈਠ ਜਾਂਦੇ ਹਾਂ ਪਰ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਆਓ ਉਸ ਪਰਮਾਤਮਾ ਦੀ ਯਾਦ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਦੀਆਂ ਬਖਸ਼ੀਆਂ ਹੋਈਆਂ ਨਿਆਮਤਾਂ ਉਸ ਦੀਆਂ ਦਿੱਤੀਆਂ ਹੋਈਆਂ ਸੁਗਾਤਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਆਪਣਾ ਧਿਆਨ ਇੱਕ ਵਾਰੀ ਉਧਰ ਲੈ ਕੇ ਜਾਂਦੇ ਹਾਂ ਕਿ ਕੀ ਜ਼ਿੰਦਗੀ ਚ ਸਾਡੇ ਤੋਂ ਚੰਗਾ ਆ ਕਿਉਂਕਿ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਕਰਾਂਗੇ ਪੂਰਾ ਦਿਨ ਉਸੇ ਤਰ੍ਹਾਂ ਦਾ ਲੰਘਦਾ ਸੋ ਆਓ ਉਸ ਸ਼ੁਕਰਾਨੇ ਦੇ ਨਾਲ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਚਿਹਰੇ ਤੇ ਸਮਾਈਲ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ ਜੀ ਸੋ ਖਿੜੂ ਖਿੜੂ ਕਰਦੇ ਹੱਸਦੇ ਚਿਹਰਿਆਂ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਇਸ ਪੂਰੀ ਲੋਕਾਈ ਲਈ ਇਸ ਪੂਰੀ ਧਰਤੀ ਤੇ ਸੁਖ ਸ਼ਾਂਤੀ ਪਸਰੇ ਔਰ ਦੁੱਖਾਂ ਦਾ ਨਾਸ ਹੋਵੇ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਦੋ ਪਹਿਲੂ ਹੈ ਨਾ ਅਸੀਂ ਹਰ ਕੋਈ ਸੁੱਖਾਂ ਨੂੰ ਲੋਚਦਾ ਔਰ ਦੁੱਖਾਂ ਤੋਂ ਦੂਰ ਭੱਜਣਾ ਚਾਹੁੰਦੇ ਹਾਂ ਪਰ ਜ਼ਿੰਦਗੀ ਦੇ ਵਿੱਚ ਕਦੀ ਕਦੀ ਜਦੋਂ ਅਸੀਂ ਉਹ ਦੁੱਖ ਨੂੰ ਹੰਢਾ ਕੇ ਥੋੜਾ ਅੱਗੇ ਨਿਕਲ ਜਾਂਦੇ ਹਾਂ ਤੇ ਫਿਰ ਰੁਕ ਕੇ ਪਿੱਛੇ ਦੇਖਦੇ ਹਾਂ ਤੇ ਫਿਰ ਕਦੀ ਕਦੀ ਸਾਨੂੰ ਉਹ ਦੁੱਖ ਵੀ ਮਾੜਾ ਨਹੀਂ ਲੱਗਦਾ ਸਾਨੂੰ ਇਹ ਲੱਗਦਾ ਕਿ ਉਹ ਦੁੱਖ ਦਾ ਵੀ ਸਾਡੀ ਜ਼ਿੰਦਗੀ ਚ ਆਉਣ ਦਾ ਕੋਈ ਕਾਰਨ ਸੀ, ਉਹਦੀ ਕੋਈ ਵਜ੍ਹਾ ਸੀ। ਉਹਦੇ ਨਾਲ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਤੋਂ ਜ਼ਿਆਦਾ ਸਟਰੋਂਗ ਹੋਏ ਆ। ਉਹਦੇ ਉਸ ਦੁੱਖ ਦੇ ਕਾਰਨ ਜ਼ਿੰਦਗੀ ਦੇ ਵਿੱਚ ਅਸੀਂ ਸ਼ਾਇਦ ਉਹ ਕੁਝ ਸਿੱਖ ਪਾਏ ਆ, ਜੇ ਉਹ ਦੁੱਖ ਨਾ ਆਉਂਦਾ ਤੇ ਅਸੀਂ ਸ਼ਾਇਦ ਨਾ ਸਿੱਖ ਪਾਉਂਦੇ। ਹਾਂ, ਪਰ ਜਦੋਂ ਐਟ ਪ੍ਰੈਜ਼ੈਂਟ ਉਹ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ, ਉਦੋਂ ਸਾਨੂੰ ਬਹੁਤ ਬੁਰਾ ਲੱਗਦਾ, ਸਾਨੂੰ ਫਿਜ਼ੀਕਲੀ ਕਈ ਵਾਰੀ ਬੜਾ ਦੁਖੀ ਕਰਦਾ, ਕਈ ਵਾਰੀ ਅਸੀਂ ਇਮੋਸ਼ਨਲੀ ਬੜੇ ਡਰੇਨ ਹੋ ਜਾਂਦੇ ਆ, ਬੜੇ ਔਖੇ ਹੋ ਜਾਂਦੇ ਆ। ਪਰ ਜੇ ਹੁਣ ਤੱਕ ਵੀ ਅਸੀਂ ਜ਼ਿੰਦਗੀ ਚ ਪਿੱਛੇ ਮੁੜੇ, ਜਿਹੜੇ ਸਾਡੀ ਜ਼ਿੰਦਗੀ ਚ ਦੁੱਖ ਵੀ ਆਏ ਆ, ਉਹਨਾਂ ਵੱਲ ਵੀ ਦੇਖੀਏ ਤੇ ਲੱਗਦਾ ਵੀ ਚਲੋ ਕੁਝ ਸਿੱਖਿਆ ਹੀ ਆ, ਉਸ ਤੋਂ ਉਸ ਦੁੱਖ ਨੇ ਵੀ ਕੁਝ ਸਾਨੂੰ ਸਿਖਾਇਆ ਹੀ ਆ। ਸੋ ਸੁੱਖਾਂ ਨਾਲੋਂ ਜ਼ਿਆਦਾ ਸਿਖਾ ਕੇ ਸਾਨੂੰ ਦੁਖੀ ਜਾਂਦੇ ਆ, ਪਰ ਅਸੀਂ ਸਾਰੇ ਹਮੇਸ਼ਾ ਸੁੱਖ ਲੋਚਦੇ ਆ। ਕਿਉਂ ਨੀ ਜੀ, ਜ਼ਿੰਦਗੀ ਚ ਕਦੀ ਲੱਗਦਾ ਹੁੰਦਾ ਵੀ ਜ਼ਿੰਦਗੀ ਬੜੀ ਵੱਡੀ ਹੈ, ਤੇ ਕਦੀ ਲੱਗਦਾ ਹੁੰਦਾ ਛੋਟੀ ਜਿਹੀ ਜ਼ਿੰਦਗੀ ਹੈ, ਹੈਨਾ। ਇਹਦੇ ਵਿੱਚ ਰੱਬ ਸੁੱਖ ਸ਼ਾਂਤੀ ਬਖਸ਼ੇ ਸਾਰਿਆਂ ਨੂੰ। ਜੇ ਦੁੱਖ ਆਉਂਦੇ ਵੀ ਆ ਤੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਸਾਨੂੰ ਬਲ ਵੀ ਬਖਸ਼ੇ, ਤਾਂ ਕਿ ਅਸੀਂ ਪੋਜ਼ਿਟਿਵਿਟੀ ਦੇ ਨਾਲ ਉਸ ਦੁੱਖ ਦਾ ਜਿਹੜਾ ਸਾਹਮਣਾ ਕਰ ਸਕੀਏ ਤੇ ਉਸ ਦੁੱਖ ਚੋਂ ਨਿਕਲ ਸਕੀਏ, ਔਰ ਜੋ ਵੀ ਸਾਡੇ ਲਈ ਲਰਨਿੰਗਸ ਹੁੰਦੀਆਂ ਉਸ ਦੁੱਖ ਦੇ ਵਿੱਚੋਂ, ਉਹਨਾਂ ਨੂੰ ਵੀ ਜ਼ਰੂਰ ਲੈਂਦੇ ਚੱਲੀਏ ਅੱਗੇ ਤੋਂ ਅੱਗੇ, ਔਰ ਅੱਗੇ ਤੋਂ ਉਹ ਗਲਤੀਆਂ ਨੂੰ ਦੁਹਰਾਉਣ ਦੀ ਜਿਹੜੀ ਆ ਗੁਰੇਜ਼ ਕਰੀਏ ਉਹਨਾਂ ਤੋਂ। ਸੋ ਚਲੋ ਜੀ, ਬਾਕੀ ਕੋਈ ਪ੍ਰਵਚਨ ਨਹੀਂ ਹੈਗੇ, ਸਿੱਧੀਆਂ ਸਾਦੀਆਂ ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਫੰਡੇ ਹੁੰਦੇ ਆ ਜਿਹੜੇ ਅਸੀਂ ਜ਼ਿੰਦਗੀ ਚ ਆਪ ਵੀ ਅਮਲ ਚ ਲਿਆ ਕੇ ਥੋੜੇ ਖੁਸ਼ ਰਹਿ ਸਕਦੇ ਆ, ਤੇ ਬਾਕੀਆਂ ਦੇ ਨਾਲ ਸਾਂਝੇ ਕਰਕੇ ਵੀ ਜਿਹੜੀਆਂ ਖੁਸ਼ੀਆਂ ਨੂੰ ਅਸੀਂ ਦੁੱਗਣਾ ਕਰ ਸਕਦੇ ਆ। ਸੋ ਤੁਸੀਂ ਵੀ ਇਹੋ ਜਿਹਾ ਵਿਚਾਰ ਕੋਈ ਹੋਵੇ, ਕੋਈ ਯਾਦ ਹੋਵੇ, ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਸਿਰਫ ਗੱਲਾਂ ਹੀ ਨਹੀਂ ਹੁੰਦੀਆਂ, ਕੁਝ ਗੀਤ ਸੰਗੀਤ ਵੀ ਹੁੰਦਾ, ਕੁਝ ਗੀਤ ਹੁੰਦੇ ਆ, ਕੁਝ ਮੇਰੀ ਪਸੰਦ ਦੇ, ਕੁਝ ਸਰਬਜੀਤ ਭਾਜੀ ਦੀ ਪਸੰਦ ਦੇ, ਤੇ ਬਹੁਤੇ ਗੀਤ ਤੁਹਾਡੇ ਸਾਰਿਆਂ ਦੀ ਪਸੰਦ ਦੇ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਆ। ਸੋ ਤੁਸੀਂ ਸਾਨੂੰ ਲਿਖ ਭੇਜੋ ਕਿਹੋ ਜਿਹਾ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਲਈ ਕੀ ਰੱਖਿਆ ਹੋਇਆ ਉਹ ਵੀ ਤੁਹਾਨੂੰ ਦੱਸਦੇ ਆ, ਪਰ ਉਸ ਤੋਂ ਪਹਿਲਾਂ ਸੁਣਦੇ ਆ ਇਹ ਪਿਆਰਾ ਜਿਹਾ ਧਾਰਮਿਕ ਗੀਤ, ਕਿਉਂਕਿ ਪ੍ਰੋਗਰਾਮ ਦੀ ਹਮੇਸ਼ਾ ਸ਼ੁਰੂਆਤ ਅਸੀਂ ਇੱਕ ਧਾਰਮਿਕ ਗੀਤ ਤੋਂ ਹੀ ਕਰੀਦੀ ਆ, ਹੈਨਾ। ਸੋ ਆਓ ਇਹ ਧਾਰਮਿਕ ਗੀਤ ਸੁਣਿਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਅੱਗੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੀ ਗੱਲਬਾਤ ਕਰਨੀ ਆ ਜੀ ਇਸ ਗੀਤ ਤੋਂ ਬਾਅਦ।
ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ, ਅੱਜ ਨਿਖਰ ਆਉਣਾ ਤਾਰਿਆਂ ਤੇ ਚੜਨਾ ਚੰਦ ਨਵਾ, ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ, ਅੱਜ ਨਿਖਰ ਆਉਣਾ ਤਾਰਿਆਂ ਤੇ ਚੜਨਾ ਚੰਦ ਨਵਾ, ਹੁਣ ਸਭ ਤਰੇੜਾਂ ਲਿਪਕੇ ਸਭ ਟਿੱਬੇ ਦੇਣੇ ਵਾ, ਅੱਜ ਭਰੇ ਪੰਜਾਬ ਦੀ ਧਰਤੀਓਂ ਹਾਏ ਉੱਠੇ ਆਇਆ ਆਪ ਖੁਦਾ, ਹਾਏ ਉੱਠੇ ਆਇਆ ਆਪ ਖੁਦਾ, ਹਾਏ ਉੱਠੇ ਆਇਆ ਆਪ ਖੁਦਾ, ਹਵਾਵਾਂ ਚ ਸੁੱਤਾ ਤੂੰ ਰੇਸ਼ਮ ਜਗਾਇਆ, ਉਹ ਨੀਂਦੇ ਥਲਾਂ ਨੂੰ ਗਲੇ ਲਾ ਸਵਾਇਆ, ਤੂੰ ਪਾਣੀ ਚ ਘੁਲ ਕੇ ਮੈਦਾਨਾਂ ਚ ਆਇਆ, ਤੂੰ ਹਰਿਆ ਤੂੰ ਫਲਿਆ ਤੂੰ ਲਿਖਿਆ ਤੂੰ ਗਾਇਆ, ਨਾਨਕ ਜੀ ਜੀ ਦੀ ਗੋਲਾਈ ਤੂੰ ਚਾਨਣ ਦੀ ਵਿਥਿਆਰਾ ਬਾਬਾ ਤੇ ਗਾਈ ਜੋ ਮਰਦਾ ਨੇ ਛੇੜੇ ਉਹ ਰਾਗ ਸੀ ਕਿਹੇ ਕਦਮ ਦਰ ਕਦਮ ਰੋਸ਼ਨੀ ਦੇ ਸੁਨੇਹੇ ਕਦਮ ਦਰ ਕਦਮ ਰੋਸ਼ਨੀ ਦੇ ਸੁਨੇਹੇ ਸਭ ਲੋਕਾਂ ਪਰ ਲੋਕਾਂ ਤੇਰੀ ਕੀਤੀ ਸੰਗਤ ਗੁਨਾਹਾਂ ਨੂੰ ਚੜ ਗਈ ਨਿਗਾਹਾਂ ਦੀ ਰੰਗਤ ਗੁਨਾਹਾਂ ਨੂੰ ਚੜ ਗਈ ਨਿਗਾਹਾਂ ਦੀ ਰੰਗਤ ਤੂੰ ਚੜਦਾ ਤੂੰ ਲੈਂਦਾ ਖਲੋਇਆ ਤੂੰ ਵਗਦਾ ਤੂੰ ਅਜ਼ਮਤ ਤੂੰ ਕੌਤਕ ਕਰਿਸ਼ਮਾ ਜਾ ਲੱਗਦਾ ਤੂੰ ਅਜ਼ਮਤ ਤੂੰ ਕੌਤਕ ਕਰਿਸ਼ਮਾ ਜਾ ਲੱਗਦਾ ਤੇਰੇ ਨਾਂ ਦੀਆਂ ਸੁੱਚੀਆਂ ਪਾਲਕੀਆਂ ਤੇਰੀ ਸਦਾ ਸਦਾ ਜੈਕਾਰ ਹੋਏ ਸੁੱਚੀਆਂ ਪਾਲਕੀਆਂ ਤੇਰੀ ਸਦਾ ਸਦਾ ਜੈਕਾਰ ਹੋਏ ਤੂੰ ਮਨ ਜੋੜੇ ਅਸੀਂ ਧਨ ਜੋੜੇ ਤੈਥੋਂ ਟੁੱਟ ਕੇ ਅਸੀਂ ਖੁਆਰ ਹੋਏ ਖੁਦਾ ਦੀ ਹਵੇਲੀ ਦੇ ਕਾਰੀਗਰ ਆਵੇ ਇਹ ਜਗ ਦੇ ਤਮਾਸ਼ੇ ਦੇ ਬਾਜ਼ੀ ਨਾਨਕ ਜੀ ਤਪ ਕਰੇ 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 ਨਾਨਕ ਜੀ ਤਪ ਕਰੇ
ਜੀ ਬਹੁਤ ਹੀ ਪਿਆਰਾ ਇੱਕ ਗੀਤ ਸੁਣਿਆ ਸੀ ਹਰਮਨਜੋਤ ਦੀ ਆਵਾਜ਼ ਦੇ ਵਿੱਚ ਬੜਾ ਡਿਫਰੈਂਟ ਆ ਹਨਾ ਬਾਕੀ ਬੜੇ ਸਹਿਜ ਦੇ ਵਿੱਚ ਔਰ ਬੜੀਆਂ ਡੂੰਘੀਆਂ ਗੱਲਾਂ ਬੜੀ ਡੂੰਘੀ ਸ਼ਾਇਰੀ ਸੋ ਦਿਨ ਦੀ ਸ਼ੁਰੂਆਤ ਲੱਗਦਾ ਹੁੰਦਾ ਕਿ ਚੰਗਾ ਸੀ ਹਮੇਸ਼ਾ ਸਾਨੂੰ ਸਾਡੇ ਬਜ਼ੁਰਗਾਂ ਨੇ ਵੀ ਇਹੀ ਚੀਜ਼ ਸਿਖਾਈ ਹੋਈ ਆ ਪਰ ਜਿਹੜੀ ਦਿਨ ਦੀ ਸ਼ੁਰੂਆਤ ਆ ਉਹ ਚੰਗੀ ਕਰਨੀ ਆ ਜੇ ਅਸੀਂ ਆਪਣੇ ਮੁਹਾਵਰੇ ਅਖਾਣਾ ਵਿਚ ਵੀ ਦੇਖੀਏ ਤੇ ਉਹਨਾਂ ਵਿਚ ਵੀ ਹੁੰਦਾ ਪੀ ਘਰ ਦੇ ਭਾਗ ਡੇੜੀਓ ਦਿਸਦੇ ਆ ਪੀ ਜਿਹੋ ਜਿਹੀ ਸਵੇਰ ਹੁੰਦੀ ਆ ਓਦਾਂ ਦਾ ਬਾਅਦ ਵਿਚ ਦਿਨ ਹੁੰਦਾ ਸੋ ਦਿਨ ਦੀ ਸ਼ੁਰੂਆਤ ਹਮੇਸ਼ਾ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡਿਆਂ ਨੂੰ ਵੀ ਦੇਖੀਆ ਪੀ ਉੱਠ ਕੇ ਉਹਨਾਂ ਨੇ ਪਰਮਾਤਮਾ ਦਾ ਨਾਮ ਲੈਣਾ ਔਰ ਜਾਂ ਘਰ ਦੇ ਵਿਚ ਉੱਠੀ ਦਾ ਹੁੰਦਾ ਸੀ ਤਾਂ ਗੁਰਬਾਣੀ ਚੱਲਦੀ ਹੁੰਦੀ ਸੀ ਜਾਂ ਈਵਨ ਪਿੰਡ ਦੇ ਵਿਚ ਵੀ ਜਦੋਂ ਅੱਖ ਖੁੱਲਦੀ ਹੁੰਦੀ ਸੀ ਤੇ ਗੁਰਬਾਣੀ ਚੱਲਦੀ ਹੁੰਦੀ ਸੀਗੀ ਸੋ ਅਸੀਂ ਕੁਝ ਉਹੋ ਜਿਹੇ ਮਾਹੌਲਾਂ ਚੋਂ ਪੜੇ ਹੋਏ ਆ ਸਾਡੇ ਖੂਨ ਦੇ ਵਿਚ ਕੋਈ ਉਹੋ ਜਿਹੀ ਤਸਵੀਰ ਆ ਔਰ ਉਹ ਚੀਜ਼ਾਂ ਵੀ ਭੁੱਲੇ ਨਹੀਂ ਔਰ ਨਾ ਹੀ ਭੁੱਲਣੀਆਂ ਚਾਹੀਦੀਆਂ ਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀਆਂ ਹੋਈਆਂ ਜੋ ਅਸੀਂ ਆਪਣੇ ਬਜ਼ੁਰਗਾਂ ਚ ਦੇਖੀਆਂ ਹੋਈਆਂ ਅਸਲ ਚ ਇਹਨਾਂ ਨੂੰ ਹੀ ਸੰਸਕਾਰ ਕਹਿੰਦੇ ਆ ਸੋ ਉਹਨਾਂ ਸੰਸਕਾਰਾਂ ਨੂੰ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਉਹ ਦੇਸ਼ ਛੱਡ ਸਕਦੇ ਆ ਪਰ ਉਹ ਸੰਸਕਾਰਾਂ ਨੂੰ ਨਹੀਂ ਛੱਡ ਸਕਦੇ ਜਿੱਥੇ ਵੀ ਜਾਈਏ ਉਹ ਪੱਲੇ ਨਾ ਬੰਨ ਕੇ ਲੈ ਜਾਈਏ ਤੇ ਉੱਥੇ ਉਹਨਾਂ ਸੰਸਕਾਰਾਂ ਦਾ ਛਿੱਟਾ ਦੇਈ ਜਾਈਏ ਸੰਸਕਾਰ ਕਿਸੇ ਦੇ ਵੀ ਹੋਣ ਹਰ ਕਿਸੇ ਨੂੰ ਬੜੇ ਪਿਆਰੇ ਹੁੰਦੇ ਆ ਕੋਈ ਵੀ ਕਮਿਊਨਿਟੀ ਹੋਵੇ ਕੋਈ ਵੀ ਦੇਸ਼ ਹੋਵੇ ਹਰ ਕਿਸੇ ਦੇ ਆਪਣੇ ਰਹਿਣ ਸਹਿਣ ਦਾ ਤਰੀਕਾ ਆਪਣੀ ਗੱਲਬਾਤ ਦਾ ਆਪਣੇ ਰੀਤੀ ਰਿਵਾਜ ਆਪਣੇ ਤਿਉਹਾਰ ਹੈਨਾ ਸਭ ਕੁਛ ਵੱਖਰਾ ਵੱਖਰਾ ਹੁੰਦਾ ਪਰ ਹਰ ਕਿਸੇ ਨੂੰ ਉਹ ਬੜਾ ਪਿਆਰਾ ਹੁੰਦਾ ਸੋ ਜਿੱਦਾਂ ਸਾਨੂੰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਬਸ ਠੰਡ ਪੈ ਜਾਂਦੀ ਆ ਦਿਲ ਦੇ ਵਿਚ ਸੋ ਦੇਖੋ ਉਸ ਪੰਜਾਬ ਚ ਮੁੜਨ ਦਾ ਹੁਣ ਕਦੋਂ ਨੂੰ ਸਬੱਬ ਬਣਦਾ ਹਰ ਕੋਈ ਇਹ ਅਰਦਾਸ ਕਰਦਾ ਅੱਜ ਕੱਲ ਕਿ ਜਲਦੀ ਤੋਂ ਜਲਦੀ ਇਹ ਕਰੋਨਾ ਦਾ ਜਿਹੜਾ ਹੈਗਾ ਚਲੋ ਵੈਕਸੀਨੇਸ਼ਨ ਹੋਣ ਸਾਰੇ ਹੁਣ ਕਰੋਨਾ ਨੇ ਤਾਂ ਕਿੱਥੇ ਜਾਣਾ ਖੁਦ ਨੂੰ ਹੀ ਉਹਦੇ ਨਾਲ ਲੜਨ ਦੇ ਲਈ ਤਿਆਰ ਕਰਨਾ ਪੈਣਾ ਸੋ ਸਾਰੇ ਵੈਕਸੀਨੇਸ਼ਨ ਵਗੈਰਾ ਪੂਰੀਆਂ ਹੋਣ ਔਰ ਘਟੇ ਥੋੜਾ ਜਿਹਾ ਕਰੋਨਾ ਤੇ ਫੇਰ ਤੋਂ ਫਲਾਈਟ ਓਪਨ ਹੋਣ ਤੇ ਅਸੀਂ ਵਾਪਸ ਜਾ ਸਕੀਏ ਪੰਜਾਬ। ਹੁਣ ਤੇ ਸੱਚੀ ਬੜਾ ਦਿਲ ਕਰਦਾ ਲੱਗਦਾ ਵੀ ਬੱਜੇ ਜੇ ਬੈਠੇ ਆ, ਜਾ ਹੀ ਨਹੀਂ ਹੁੰਦਾ ਪਿਆ ਨਾ ਦੁੱਖ ਚ ਤੇ ਨਾ ਸੁੱਖ ਵਿਚ। ਪਰ ਚਲੋ ਇਹ ਵੀ ਇੱਕ ਸਮਾਂ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਦੁੱਖ ਆਉਂਦਾ ਉਹ ਬਾਅਦ ਵਿਚ ਸਾਨੂੰ ਦੱਸ ਕੇ ਜਾਂਦਾ ਵੀ ਉਹਦੇ ਵਿਚ ਵੀ ਕੁਛ ਚੰਗਾ ਲੁਕਿਆ ਹੋਇਆ ਸੀ। ਸੋ ਆਉਣ ਵਾਲੇ ਸਮੇਂ ਦੇ ਵਿਚ ਪਿੱਛੇ ਮੁੜ ਕੇ ਦੇਖਾਂਗੇ ਤਾਂ ਕੁਝ ਨਾ ਕੁਝ ਚੰਗਾ ਇਸ ਕਰੋਨਾ ਚੋਂ ਵੀ ਲੱਭ ਜਾਣਾ ਸਾਨੂੰ। ਤੇ ਲਓ ਜੀ, ਗੱਲਾਂ ਮੈਂ ਤੇ ਕਰਨੀਆਂ ਆਈਆਂ, ਬਾਕੀ ਤੁਹਾਡੀਆਂ ਗੱਲਾਂ ਵੀ ਬੜੀਆਂ ਜ਼ਰੂਰੀ ਹੁੰਦੀਆਂ ਪ੍ਰੋਗਰਾਮ ਦੇ ਵਿਚ। ਮੈਨੂੰ ਬੜੀਆਂ ਵਧੀਆ ਲੱਗਦੀਆਂ ਤੁਹਾਡੀਆਂ ਗੱਲਾਂ ਸੁਣਨੀਆਂ ਵੀ। ਸੋ ਤੁਸੀਂ ਆਪਣੀਆਂ ਜਿਹੜੇ ਗੱਲਾਂ ਬਾਤਾਂ ਜੋ ਵੀ ਸਾਂਝ ਤੁਸੀਂ ਮੇਰੇ ਨਾਲ ਪਾਉਣੀ ਹੈ ਪ੍ਰੋਗਰਾਮ ਦੇ ਵਿਚ ਪਾ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ @harmanradio ਰਾਹੀਂ ਤੁਸੀਂ ਪ੍ਰੋਗਰਾਮ ਚ ਸਾਂਝ ਬਣਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਚ ਕਾਲ ਵੀ ਕਰ ਸਕਦੇ ਹੋ 02-85-98-28-11 ਤੇ। ਜੀ ਹਾਂ, 02-85-99-28-11 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਪ੍ਰੋਗਰਾਮ ਦੀ ਜਿਹੜੀ ਬੁੱਧਵਾਰ ਦੇ ਪ੍ਰੋਗਰਾਮ ਦੀ ਜਿਹੜੀ ਡਿਊਰੇਸ਼ਨ ਆ ਥੋੜੀ ਜਿਹੀ ਘੱਟ ਗਈ ਆ। ਸੋ ਅੱਜ ਘੰਟੇ ਦਾ ਸਫ਼ਰ ਤੁਹਾਡੇ ਨਾਲ ਮੇਰਾ ਰਹਿਣਾ, ਉਹਦੇ ਵਿਚ ਅਸੀਂ ਜਲਦੀ ਜਲਦੀ ਬਹੁਤ ਸਾਰੀਆਂ ਗੱਲਾਂ ਕਰ ਲੈਣੀਆਂ, ਬਹੁਤ ਸਾਰੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਮੈਂ ਤਾਜ਼ੀਆਂ ਕਰ ਲੈਣੀਆਂ। ਤੇ ਲਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਸੁਣੀ ਇਹ ਲੈ ਲਾ, ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਸਰਬਜੀਤ ਭਾਜੀ ਦੇ ਸਾਰੇ ਪਰਿਵਾਰ ਨੂੰ ਫਤਿਹ, ਉਮੀਦ ਕਰਦੇ ਆ ਜੀ ਸਾਰੇ ਰਾਜੀ ਖੁਸ਼ੀ ਹੋਣਗੇ। ਬਿਲਕੁਲ ਜੀ ਰਾਜੀ ਖੁਸ਼ੀ ਚੜ੍ਹਦੀ ਕਲਾ ਦੇ ਵਿਚ, ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਤੇ ਮੈਸੇਜ ਇੱਕ ਆਇਆ ਜੀ ਮੈਨੂੰ, ਜੈਸ ਇਹਨਾਂ ਨੇ ਆਪਣਾ ਨਾਮ ਨੀ ਲਿਖਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਰਬਜੀਤ ਭਾਜੀ, ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਸੋਹਣਾ ਹੁੰਦਾ ਕਿਉਂਕਿ ਸਾਡੀਆਂ ਬਚਪਨ ਦੀਆਂ ਯਾਦਾਂ ਤੇ ਹੁੰਦਾ, ਖੁਸ਼ੀ ਵੀ ਹੁੰਦੀ ਹੈ ਤੇ ਮਨ ਨੂੰ ਉਦਾਸ ਵੀ ਹੋ ਜਾਂਦਾ ਉਹਨਾਂ ਯਾਦਾਂ ਨੂੰ ਯਾਦ ਕਰਦਿਆਂ। ਤੇ ਪਲੀਜ਼ ਗਾਣਾ ਸੁਣਾ ਦਿਓ ਸ਼ੈਰੀ ਮਾਨ ਦਾ, ਬਚਪਨ ਦੀਆਂ ਬਚਪਨ ਕਰ ਗਿਆ ਝਾਤੀ। ਬਿਲਕੁਲ ਬਹੁਤ ਸੋਹਣਾ ਗੀਤ ਹੈ ਜੈਸ ਸਿੰਘ ਹੋਣੀ ਆ, ਮੈਨੂੰ ਲੱਗਦਾ ਇਹਨਾਂ ਦੀ ਈਮੇਲ ਤੋਂ ਮੈਂ ਅੰਦਾਜ਼ਾ ਲਗਾਇਆ ਇਹਨਾਂ ਦੇ ਨਾਮ ਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਦੇ ਲਈ। ਔਰ ਬਿਲਕੁਲ ਪ੍ਰੋਗਰਾਮ ਯਾਦਾਂ ਤੇ ਆਧਾਰਿਤ ਹੁੰਦਾ, ਔਰ ਸੱਚੀ ਦੱਸਾਂ ਮੈਂ ਵੀ ਯਾਦਾਂ ਕਰਕੇ ਖੁਸ਼ੀ ਵੀ ਹੁੰਦੀ ਹੈ ਤੇ ਮਨ ਨੂੰ ਉਦਾਸ ਵੀ ਹੋ ਜਾਂਦਾ। ਪਰ ਕੀ ਕਰ ਸਕਦੇ ਆ ਹੁਣ, ਕਿਉਂਕਿ ਫਿਰ ਵੀ ਖੁਸ਼ ਇਹ ਹੋਣਾ ਚਾਹੀਦਾ ਕਿ ਸਾਡੇ ਕੋਲ ਇੰਨੀਆਂ ਸੋਹਣੀਆਂ ਸੋਹਣੀਆਂ ਇੰਨੀਆਂ ਪਿਆਰੀਆਂ ਪਿਆਰੀਆਂ ਯਾਦਾਂ ਪਈਆਂ ਹੋਈਆਂ ਵੀ ਅਸੀਂ ਕਿਸੇ ਵੀ ਯਾਦ ਤੇ ਕਿਸੇ ਵੀ ਗੱਲ ਤੇ ਅਸੀਂ ਘੰਟਿਆਂ ਬੱਧੀ ਗੱਲ ਕਰ ਸਕਦੇ ਆ, ਹੈਨਾ। ਸੋ ਉਦਾਸ ਇਸ ਕਰਕੇ ਹੋ ਜਾਂਦੇ ਆ ਵੀ ਉਹ ਚੀਜ਼ ਹੁਣ ਸਾਡੇ ਕੋਲ ਨੀ ਹੈਗੀ, ਪਰ ਇਹਦਾ ਹਮੇਸ਼ਾ ਪੋਜ਼ਿਟਿਵ ਵੀ ਇਹੀ ਦੇਖੀਏ ਵੀ ਨਹੀਂ ਸਾਡੇ ਕੋਲ ਬਹੁਤ ਖਜ਼ਾਨਾ ਪਿਆ ਹੋਇਆ ਸਾਡੀਆਂ ਯਾਦਾਂ ਦਾ। ਤੇ ਸ਼ਾਇਦ ਜਦੋਂ ਵੀ ਮਨ ਨੂੰ ਉਦਾਸ ਹੋਵੇ ਤਾਂ ਮੈਨੂੰ ਲੱਗਦਾ ਉਹ ਯਾਦਾਂ ਨੂੰ ਯਾਦ ਕਰ ਲੈਣਾ ਚਾਹੀਦਾ। ਜਿੱਦਾਂ ਮੇਰੇ ਨਾਲ ਕੀ ਹੁੰਦਾ, ਮੈਂ ਕਦੀ ਕਿਸੇ ਸਿਚੁਏਸ਼ਨ ਚ ਸਟਕ ਹੋ ਜਾਂਦੀ ਹਾਂ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਆ, ਤੇ ਮੈਂ ਸੱਚੀ ਦੱਸਾਂ ਮੈਂ ਆਪਣੀਆਂ ਯਾਦਾਂ ਚ ਉਤਰਦੀ ਹੁੰਦੀ ਹਾਂ ਤੇ ਫਿਰ ਮੈਂ ਉੱਥੇ ਆਪਣੇ ਦਾਦੀ ਜੀ ਨੂੰ, ਨਾਨੀ ਜੀ ਨੂੰ ਜਾਂ ਆਪਣੇ ਮੰਮੀ ਨੂੰ ਰੱਖ ਕੇ ਸੋਚਦੀ ਹੁੰਦੀ ਹਾਂ ਵੀ ਜੇ ਉਹ ਇਸ ਸਿਚੁਏਸ਼ਨ ਦੇ ਵਿਚ ਹੁੰਦੇ ਤੇ ਉਹ ਕੀ ਕਰਦੇ, ਉਹ ਕਿੱਦਾਂ ਨਿਕਲਦੇ ਇਹਦੇ ਵਿੱਚੋਂ। ਪਤਾ ਨਹੀਂ, ਓਲਡ ਫੈਸ਼ਨਡ ਹੋ ਸਕਦਾ, ਪਰ ਮੈਨੂੰ ਕਿਤੇ ਨਾ ਕਿਤੇ ਜ਼ਰੂਰ ਇੰਸਪੀਰੇਸ਼ਨ ਮਿਲ ਜਾਂਦੀ ਹੈ ਉਹਨਾਂ ਤੋਂ ਵੀ ਹਾਂ। ਔਰ ਫਿਰ ਇੱਕ ਤੁਸੀਂ ਆਪਣੇ ਆਪ ਨੂੰ ਯਾਦ ਵੀ ਕਰਵਾ ਦਿੰਦੇ ਆ ਵੀ ਹਾਂ ਤੁਸੀਂ ਕੌਣ ਆ ਐਕਚੁਅਲ ਚ। ਕੋਈ ਗੱਲ ਨਹੀਂ, ਇਹ ਛੋਟੀਆਂ ਮੋਟੀਆਂ ਗੱਲਾਂ ਅੱਗੇ ਨਹੀਂ ਡਰੀਦਾ ਹੁੰਦਾ, ਨਿਕਲ ਜਾਂਦਾ ਹੁੰਦਾ ਸਮਾਂ, ਹੈਨਾ। ਸੋ ਉਹ ਚੀਜ਼ਾਂ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸ਼ੁਰੂ ਤੋਂ ਹੀ ਦੱਸੀਆਂ ਹੋਈਆਂ ਵੀ ਚੜ੍ਹਦੀ ਕਲਾ ਚ ਰਹਿਣਾ ਆ, ਕਦੀ ਡੋਲਣਾ ਨਹੀਂ ਹੈਗਾ, ਉਹ ਜਿਹੜੀਆਂ ਗੱਲਾਂ ਜਦੋਂ ਤੁਸੀਂ ਆਪਣੀਆਂ ਯਾਦਾਂ ਚ ਦੁਬਾਰਾ ਉਤਰਦੇ, ਜਿੱਦਾਂ ਮੈਂ ਦੱਸਦੀ ਹਾਂ ਵੀ ਮੈਂ ਥੋੜੀ ਉਦਾਸ ਹੋਵਾਂ ਜਾਂ ਕਿਤੇ ਸਟਕ ਹੋ ਜਾਂ ਤਾਂ ਫਿਰ ਮੈਂ ਉੱਥੇ ਜਾ ਕੇ ਜਦੋਂ ਦੇਖਦੀ ਹਾਂ ਤੇ ਉਹ ਮੈਨੂੰ ਓਦਾਂ ਹੀ ਦਿਸਦੇ ਆ ਮੇਰੇ ਨਾਲ ਗੱਲਾਂ ਕਰਦੇ, ਤੇ ਉੱਥੋਂ ਮੈਂ ਬਹੁਤ ਸਾਰੀ ਐਨਰਜੀ ਤੇ ਬਹੁਤ ਸਾਰਾ ਪਿਆਰ ਲੈ ਕੇ ਫਿਰ ਵਾਪਸ ਮੁੜ ਆਉਂਦੀ ਹਾਂ, ਔਰ ਉਸ ਸਿਚੁਏਸ਼ਨ ਨੂੰ ਡੀਲ ਕਰਨ ਦੀ ਕਿਤੇ ਨਾ ਕਿਤੇ ਮੇਰੇ ਚ ਜਿਹੜੀ ਆ ਉਹ ਆ ਜਾਂਦੀ ਹੈ ਸਟਰੈਂਥ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਗੱਲ ਕਰਨੀ ਆ ਜੀ, ਠੰਡ ਬੜੀ ਹੋਈ ਹੋਈ ਆ ਆਸਟ੍ਰੇਲੀਆ ਦੇ ਵਿਚ, ਹੈਨਾ। ਤੇ ਮੇਰੀਆਂ ਤਾਂ ਯਾਦਾਂ ਏਦਾਂ ਹੀ ਹੁੰਦੀਆਂ, ਜੋ ਮਹਿਸੂਸ ਕਰਦੀ ਆ ਉਹਨਾਂ ਨੂੰ ਫਿਰ ਮੈਂ ਪਿੱਛੇ ਜਾ ਕੇ ਵੀ ਮਹਿਸੂਸ ਕਰਦੀ ਆ। ਸੋ ਠੰਡ ਬੜੀ ਹੋਈ ਹੋਈ ਆ, ਮੈਨੂੰ ਅੱਜ ਲੱਗਾ ਪਈ ਕਿਉਂ ਨਾ ਪ੍ਰੋਗਰਾਮ ਦੇ ਵਿਚ ਅਸੀਂ ਉਹਨਾਂ ਠੰਡਾਂ ਦੀ ਗੱਲ ਕਰੀਏ, ਉਹ ਪਾਲੇ ਦੀ ਗੱਲ ਕਰੀਏ ਜਿਹੜਾ ਅਸੀਂ ਆਪਣੇ ਬਚਪਨ ਚ ਹੰਡਾਇਆ ਹੋਇਆ ਆ। ਹੁਣ ਇੱਕ ਗੱਲ ਦੇਖਿਓ, ਜਿਹੜੀ ਗੱਲ ਮੈਂ ਕਹੀ ਨਾ ਵੀ ਉਹ ਦੁੱਖ ਕਦੀ ਦੁੱਖ ਲੱਗਦਾ ਤੇ ਬਾਅਦ ਚ ਜਾ ਕੇ ਬੜਾ ਵਧੀਆ ਲੱਗਦਾ, ਅੱਜ ਅਸੀਂ ਜਿਹੜੀਆਂ ਗੱਲਾਂ ਕਰਨੀਆਂ ਨਾ ਉਹ ਇਹ ਚੀਜ਼ ਜਿਹੜੀ ਦੇਖਿਓ ਸਿੱਧ ਹੋਣੀ ਆ ਕਿ ਜਦੋਂ ਅਸੀਂ ਉਹਨਾਂ ਠੰਡਾਂ ਦੇ ਵਿਚ ਠਰਦੇ ਹੁੰਦੇ ਸੀ ਉਦੋਂ ਕੀ ਹੁੰਦਾ ਸੀ ਸਾਡੇ ਬਚਪਨ ਦੀਆਂ ਸਰਦੀਆਂ ਦੇ ਵਿਚ, ਔਰ ਸਾਨੂੰ ਸ਼ਾਇਦ ਉਹ ਬੁਰਾ ਲੱਗਦਾ ਹੋਣਾ ਉਦੋਂ ਵੀ ਹਾਏ ਕੀ ਆ ਇੰਨੀ ਠੰਡ ਆ ਜਾਂ ਜੋ ਵੀ ਗੱਲਾਂ ਅੱਜ ਅਸੀਂ ਕਰਨੀਆਂ। ਪਰ ਹੁਣ ਬੈਠ ਕੇ ਸੋਚੋ ਵੀ ਅਸੀਂ ਉਹ ਗੱਲਾਂ ਰੇਡੀਓ ਤੇ ਕਰ ਰਹੇ ਹਾਂ ਔਰ ਸਾਨੂੰ ਕਿੰਨੀ ਤਸੱਲੀ ਮਿਲ ਰਹੀ ਆ। जे असी अज ठंड दी गल्लां भी करांगे ना ते सानू निग आना उन्हां गल्लां दा भी। सो अज एहो जिहियां निगियां निगियां गल्लां करनियां जिन्हां दे विच याद करना असी अपने बचपन दीआं सर्दियां नूं। सो आओ रल के यादां दी धूणी बालदिआं ते उन्हां ते हथ पैर सेकदिआं ते नाल नाल सुणदिआं इह गीत। सो गीतां दी फरमाइश भी तुहाडी आई हुई है शैरी मान दे गीत दी, जां गीत सुणदिआं इक प्रोग्राम दे विच और उस तों बाद याद करदिआं सर्दियां दे दिनां दे विच जिहड़ा ठंड जिहड़ा पाला असी बचपन च अंडाया होया की करदे हुंदे सी उदो किहो जिहे दिन हुंदे सीगे याद करके रखो। कुछ की याद मैं करदी हां ते इस गीत तों बाद तुहाडे नाल साझियां करदी हां ओह गल्लां जी।
नगर खेड़े दी खैर बेसाइया नगर खेड़े दी नगर खेड़े दी खैर बेसाइया नगर खेड़े दी मुक जान सब दे वैर बेसाइया मुक जान सब दे वैर सब तू चाचे ताए वसन वीर पर जाइया आंड गवांड मेरे चाचे ताए वसन वीर पर जाइया सौरे घर सता मानन सब दी मां दिया जाइया वो मेरी बीबी मां दिया जाइया नगर खेड़े दी खैर बेसाइया नगर खेड़े दी खैर नगर खेड़े दी खैर बेसाइया नगर खेड़े दी खैर सब ते घर विच रोटी होवे हक सच दा होवे चुल्हा घर विच रोटी होवे हक सच दा होवे चुल्हा जो जी आवे शक्ते तुरजे उधर दरवाजा खुला हिंदू सिख की मुल्ला रल मिल शकिए ते खंड बन जावे इत्थे शकिए खंड बन जावे कल्या बन जे जहर नगर खेड़े दी खैर बेसाइया नगर खेड़े दी खैर नगर खेड़े दी खैर बेसाइया नगर खेड़े दी खैर सचियों पावन गुरु बन जावे धरती बन जमा सचियों पावन गुरु बन जावे धरती बन जमा तुप्पे बाबा किरत करे ते अंबर कर दे छा अंबर कर दे छा
ਨਗਰ ਖੇੜੇ ਦੀ ਖੈਰ ਮੰਗਦੇ ਕੰਵਰ ਗਰੇਵਾਲ ਦਾ ਗੀਤ, ਬਹੁਤ ਹੀ ਸੋਹਣਾ ਗੀਤ। ਔਰ ਬਿਲਕੁਲ, ਅਸੀਂ ਪੰਜਾਬੀ ਸਿਰਫ ਆਪਣੇ ਲਈ ਨਹੀਂ ਮੰਗਦੇ, ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ, ਹਮੇਸ਼ਾ ਸਰਬੱਤ ਦੇ ਲਈ ਮੰਗਦੇ ਹਾਂ। ਔਰ ਇਹ ਚੀਜ਼ ਕਿਤੇ ਨਾ ਕਿਤੇ ਸਾਡੀਆਂ ਝੋਲੀਆਂ ਦੁੱਗਣੀਆਂ ਭਰ ਦਿੰਦੀ, ਸਾਡੇ ਤੋਂ ਘੱਟ ਵੀ ਹੋਵੇ ਤੇ ਇਹ ਲੱਗਦਾ ਹੁੰਦਾ ਵੀ ਨਹੀਂ ਬਹੁਤ ਆ, ਪਰ ਗੱਲ ਇਹ ਕਿ ਆਪਣੇ ਅੰਦਰ ਉਹੀ ਸੰਸਕਾਰ ਜਿਨ੍ਹਾਂ ਦੀ ਗੱਲ ਕੀਤੀ, ਉਹੀ ਗੱਲਾਂ ਜੋ ਬਜ਼ੁਰਗਾਂ ਨੇ ਸਾਨੂੰ ਕਹੀਆਂ ਹੋਈਆਂ, ਉਹਨਾਂ ਨੂੰ ਜ਼ਰੂਰ ਦਿਲ ਦੇ ਵਿੱਚ ਰੱਖੀਏ। ਸੋ ਪ੍ਰੋਗਰਾਮ ਦੇ ਵਿੱਚ ਚਲੋ ਜੀ ਗੱਲ ਸ਼ੁਰੂ ਕਰਦੇ ਹਾਂ ਆਪਣੀਆਂ ਯਾਦਾਂ ਦੀ। ਔਰ ਯਾਦਾਂ ਦੀ ਗੱਲ ਮੈਂ ਤੁਹਾਨੂੰ ਦੱਸੀ ਵੀ ਅੱਜ ਅਸੀਂ ਗੱਲ ਸ਼ੁਰੂ ਕਰਨੀ ਆ ਠੰਡ ਦੀ। ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਲਦੀ ਜਲਦੀ ਦੱਸ ਦਵਾਂ ਵੀ ਅੱਜ ਕਿੰਨੀ ਕੁ ਠੰਡ ਰਹਿਣੀ ਆ ਆਸਟ੍ਰੇਲੀਆ ਦੇ ਵਿੱਚ, ਹੈ ਨਾ। ਵੈਸੇ ਤੇ ਠੰਡ ਦਾ ਇਹ ਹੋਣੀ ਆਏ ਵੀ ਕਿੰਨਾ ਤਾਪਮਾਨ ਆ ਜੀ, ਕਿੰਨਾ ਇਹ ਆ ਵੋ ਆ, ਪਹਿਲਾਂ ਤੇ ਕੀ ਪਤਾ ਹੁੰਦਾ ਸੀ, ਇਹ ਵੀ ਨੀ ਪਤਾ ਹੁੰਦਾ ਸੀ ਵੀ ਅੱਜ ਦਾ ਦਿਨ ਕਿੱਦਾਂ ਰਹਿਣਾ ਜਾਂ ਕੱਲ ਨੂੰ ਕਿਹੋ ਜਿਹਾ ਮੌਸਮ ਹੋਣਾ। ਰਾਤ ਨੂੰ 9 ਵਜੇ ਦੀਆਂ ਖ਼ਬਰਾਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ ਦੂਰਦਰਸ਼ਨ ਤੇ, ਉਦੋਂ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਭਾਈ ਹਾਂਜੀ ਮੀਂਹ ਪੈਣਾ ਜਾਂ ਨਹੀਂ ਪੈਣਾ, ਪਰ ਉਹ ਵੀ ਕਿੱਥੇ ਰੋਜ਼ ਸੁਣ ਹੁੰਦੀਆਂ ਸੀ। ਸਵੇਰੇ ਉੱਠੀ ਦਾ ਸੀਗਾ ਤੇ ਬਾਹਰ ਅਸਮਾਨ ਵੱਲ ਦੇਖ ਕੇ ਪਤਾ ਲੱਗਦਾ ਹੁੰਦਾ ਸੀ ਵੀ ਕਿਹੋ ਜਿਹਾ ਦਿਨ ਰਹਿਣਾ ਆ। ਹੱਥਾਂ ਪੈਰਾਂ ਦੀ ਥਰਨ ਤੋਂ ਪਤਾ ਲੱਗਦਾ ਹੁੰਦਾ ਸੀ ਵੀ ਤਿੰਨ ਟੈਂਪਰੇਚਰ ਅੱਜ ਕਿੰਨਾ ਕੁ ਹੋਣਾ ਆ, ਹੈ ਨਾ। ਔਰ ਅੱਜ ਕੱਲ ਦਾ ਤਾਂ ਇਹ ਹਾਲ ਆ ਵੀ ਬੱਚੇ ਉੱਠਦੇ ਬਾਅਦ ਚ ਤੇ ਪਹਿਲਾਂ ਪੁੱਛਣਗੇ ਓਕੇ ਗੂਗਲ ਹਾਊਸ ਦਾ ਵੈਦਰ ਟੁਡੇ, ਮੈਂ ਕਹਿੰਦੀ ਹੁਣ ਨੀ ਬਾਹਰ ਨਿਕਲ ਕੇ ਦੇਖ ਲੋ ਗੂਗਲ ਨੂੰ ਕੀ ਪੁੱਛਦੇ ਆ ਕਿਹੋ ਜਿਹਾ, ਆਪ ਹੀ ਪਤਾ ਲੱਗ ਜਾਣਾ ਆ। ਸੋ ਐਡੀਲੇਡ ਦਾ ਅੱਜ ਦਾ ਕਿਹੋ ਜਿਹਾ ਵੈਦਰ ਆ ਮੈਂ ਤੁਹਾਨੂੰ ਦੱਸਦੀ ਆ, ਜੋ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੱਕ ਰਹਿਣਾ ਤੇ ਨਾਲ ਹਲਕੇ ਬੱਦਲ ਜਿਹੜੇ ਹੋਏ ਰਹਿਣੇ ਆ। ਯਾਨੀ ਚਾਰ ਕੁ ਦਿਨ ਪਿਛਲੇ ਜਿਹੜੇ ਉਹਨਾਂ ਵਿੱਚੋਂ ਇਹ ਆ ਭਾਈ ਐਡੀਲੇਡ ਚ ਧੁੱਪ ਚੜ ਰਹੀ ਆ ਤੇ ਧੁੱਪ ਸੇਕ ਰਹੇ ਆ ਥੋੜਾ ਥੋੜਾ, ਔਰ ਬਾਕੀ ਅੱਗੇ ਫੇਰ ਮੀਂਹ ਸ਼ੁਰੂ ਹੋ ਜਾਣੇ ਆ। ਪਰ ਚਲੋ ਅੱਜ ਹਲਕੀ ਬੱਦਲਬਾਈ ਦੇ ਨਾਲ 17 ਡਿਗਰੀ ਤਾਪਮਾਨ ਰਹਿਣਾ ਆ। ਮੈਲਬਰਨ ਦੇ ਵਿੱਚ ਵੀ ਹਲਕੀ ਬੱਦਲਬਾਈ ਬੜੀ ਰਹਿਣੀ ਆ ਤੇ ਨਾਲ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਤੱਕ ਜਾਣਾ ਆ। ਔਰ ਸਿਡਨੀ ਦੇ ਵਿੱਚ ਵੀ ਹਲਕੀ ਬੱਦਲਾਂ ਦੇ ਨਾਲ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅੱਜ ਜਾਏਗਾ। ਬ੍ਰਿਸਬੇਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹਿਣਾ ਤੇ ਨਾਲ ਵੱਧ ਤੋਂ ਵੱਧ ਤਾਪਮਾਨ ਲਓ ਜੀ 21 ਡਿਗਰੀ ਤੱਕ। ਪਰਥ ਦੇ ਵਿੱਚ ਅੱਜ ਮੀਂਹ ਕਣੀ ਵਾਲਾ ਦਿਨ ਹੈ ਤੇ ਨਾਲ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਤੱਕ, ਤੇ ਤਸਮਾਨੀਆ ਦੇ ਵਿੱਚ 9 ਡਿਗਰੀ ਤਾਪਮਾਨ ਵੱਧ ਤੋਂ ਵੱਧ ਵੀ ਠੰਡ ਨਾ ਤੇ ਨਾਲ ਮੌਸਮ ਬਿਲਕੁਲ ਸਾਫ਼ ਦਿਸ ਰਿਹਾ। ਸੋ ਪੰਜਾਬ ਦੇ ਵਿੱਚ ਪੂਰੀ ਗਰਮੀ ਪੈ ਰਹੀ ਹੈ ਜੀ ਅੱਜ ਕੱਲ ਪੰਜਾਬ ਜਦੋਂ ਗੱਲ ਕਰਦੇ ਆ ਤੇ ਫਿਰ ਉਹ ਕਹਿਣਗੇ ਵੀ ਹਾਏ ਹਾਏ ਤੁਸੀਂ ਜੈਕਟਾਂ ਕੋਟੀਆਂ ਪਾ ਕੇ ਬੈਠੇ ਸਾਨੂੰ ਤੇ ਦੇਖ ਕੇ ਵੀ ਗਰਮੀ ਲੱਗਦੀ ਹੈ, ਤੇ ਕੁਛ ਇਹੋ ਜਿਹਾ ਹਿਸਾਬ ਬਣਿਆ ਹੋਇਆ ਹੁਣ ਕੀ ਕਰੀਏ, ਹੈ ਨਾ। ਸੋ ਉਹ ਜੁਲਾਈ ਦਾ ਮਹੀਨਾ ਚੱਲ ਰਿਹਾ ਤੇ ਅਸੀਂ ਇੱਥੇ ਠੰਡ ਨੂੰ ਮਾਣ ਰਹੇ ਹਾਂ ਪੂਰਾ। ਔਰ ਜੇ ਯਾਦ ਕਰੀਏ ਅਸੀਂ ਆਪਣੇ ਪੰਜਾਬ ਚ ਇਹਨਾਂ ਦਿਨਾਂ ਦੇ ਵਿੱਚ ਹੁੰਮਸ ਚੇਂਜ ਹੋ ਜਾਂਦੀ ਹੁੰਦੀ ਸੀ, ਥੋੜਾ ਜਿਹਾ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ, ਪਰ ਉਸ ਤੋਂ ਬਾਅਦ ਜਿਹੜਾ ਪਸੀਨਾ ਆਉਂਦਾ ਹੁੰਦਾ ਸੀ ਉਹ ਕਿੰਨਾ ਬੁਰਾ ਹਾਲ ਹੁੰਦਾ ਸੀ ਉਹਦੇ ਨਾਲ। ਪਰ ਹਾਏ ਅੱਜ ਉਹੀ ਪਸੀਨੇ ਨੂੰ ਵੀ ਯਾਦ ਕਰਦੇ ਹਾਂ, ਹੈ ਨਾ। ਪਰ ਚਲੋ ਜੀ ਗੱਲ ਕਰਦੇ ਹਾਂ ਇੱਥੇ ਦੀ ਕਿ ਅਸੀਂ ਬੇਸ਼ੱਕ ਇੱਥੇ ਅਸੀਂ ਹਾੜ ਦੇ ਮਹੀਨੇ ਚ ਬੈਠੇ ਆ, ਮਾਣ ਰਹੇ ਉਹਨੂੰ ਹਾੜ ਦੇ ਮਹੀਨੇ ਨੂੰ, ਪਰ ਠੰਡ ਜਿਹੜੀ ਅਸੀਂ ਉਹੀ ਪੋਹ ਮਾਘ ਦੀ ਜਿਹੜੀ ਆ ਉਹਨੂੰ ਮਹਿਸੂਸ ਕਰ ਰਹੇ ਆ। ਤੇ ਲਓ ਜੀ ਅਰਸ਼ਮਦੀ ਹੁਣਾਂ ਦਾ ਮੈਸੇਜ ਆਇਆ, ਮੈਨੂੰ ਪਤਾ ਸੀਗਾ ਮੈਂ ਦੇ ਇਸੇ ਕਰਕੇ ਤਾਪਮਾਨ ਮੈਂ ਤਸਮਾਨੀਆ ਦਾ ਦੱਸ ਦਿੱਤਾ, ਮੈਂ ਕਿਹਾ ਨਹੀਂ ਤਾਂ ਅਰਸ਼ ਨੇ ਮੈਨੂੰ ਘੂਰੀ ਵੱਟ ਦੇਣੀ ਆ। ਫਿਰ ਦੀਦੀ ਨੇ ਦੇਖਿਆ ਤਸਮਾਨੀਆ ਦਾ ਨੀ ਵੈਦਰ ਦੱਸਦੇ ਹੈਗੇ, ਤੇ ਬਾਕੀ ਇਹਨੇ ਤਸਵੀਰਾਂ ਭੇਜੀਆਂ ਆ, ਬਿਲਕੁਲ ਕਾਰ ਆ ਤੇ ਉਹਦੇ ਉੱਤੇ ਪੂਰੀ ਆਈਸ ਜੰਮੀ ਹੋਈ ਆ, ਬਰਫ਼ ਜਿਹੀ ਪਈ ਹੋਈ ਆ। ਔਰ ਸਹੀ ਗੱਲ ਆ, ਤਾਪਮਾਨ ਸੱਚੀ ਘੱਟ ਆ ਤਸਮਾਨੀਆ ਦਾ। ਪਰ ਚਲੋ ਜੀ ਧਿਆਨ ਰੱਖੋ ਤੁਸੀਂ ਨਾਲ ਨਾਲ, ਮੈਂ ਨਿੱਘੀਆਂ ਨਿੱਘੀਆਂ ਗੱਲਾਂ ਕਰੀ ਜਾਣੀਆਂ ਅੱਜ ਤੇ, ਹੁਣ ਬਸ ਗੱਲ ਕੀ ਆ, ਸਾਨੂੰ ਪਤਾ ਵੀ ਨੀ ਲੱਗਣਾ ਕਿਹੋ ਜਿਹਾ ਤਾਪਮਾਨ ਆ। ਸਾਰੀ ਚੀਜ਼ ਸਾਡੇ ਮਨ ਤੇ ਹੁੰਦੀ ਆ, ਜਿੱਧਰ ਮਨ ਨੂੰ ਲੈ ਜਾਂਦੇ ਆ ਨਾ ਉਹ ਚੀਜ਼ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦੀ ਆ। ਤੇ ਜਦੋਂ ਹੁਣ ਅਸੀਂ ਆਪਣੀਆਂ ਯਾਦਾਂ 'ਚ ਥੋੜਾ ਜਿਹਾ ਪਿੱਛੇ ਗਏ ਤੇ ਠੰਡ ਸਾਨੂੰ ਭੁੱਲ ਜਾਣੀ ਆ, ਜਦੋਂ ਅਸੀਂ ਆਪਣੀਆਂ ਨਿੱਘੀਆਂ ਨਿੱਘੀਆਂ ਗੱਲਾਂ ਕੀਤੀਆਂ, ਨਿੱਘੀਆਂ ਨਿੱਘੀਆਂ ਯਾਦਾਂ ਯਾਦ ਕੀਤੀਆਂ। ਸੋ ਲਓ ਜੀ, ਜੇ ਅਸੀਂ ਇੰਡੀਆ ਦੀ ਜਿਹੜੀ ਪੰਜਾਬ ਦੀ ਜਿਹੜੀ ਠੰਡ ਆ ਉਹਦੀ ਗੱਲ ਕਰੀਏ ਤੇ ਉਹਦੀ ਠੰਡ ਦਾ ਸਾਨੂੰ ਕੁਛ ਏਦਾਂ ਹੀ ਹੁੰਦਾ ਸੀ ਵੀ ਦੀਵਾਲੀ ਆਉਂਦੀ ਹੁੰਦੀ ਸੀ ਤੇ ਠੰਡ ਜਿਹੜੀ ਥੋੜੀ ਥੋੜੀ ਉਤਰਨੀ ਸ਼ੁਰੂ ਹੋ ਜਾਂਦੀ ਹੁੰਦੀ ਸੀ, ਤੇ ਦੀਵਾਲੀ ਤੇ ਜਿਹੜੀਆਂ ਘਰ ਦੀਆਂ ਸਫਾਈਆਂ ਹੁੰਦੀਆਂ ਸੀ ਪੂਰੀਆਂ, ਉਹਦੇ ਨਾਲ ਨਾਲ ਫਿਰ ਜਿਹੜੇ ਕੱਪੜੇ ਹੁੰਦੇ ਸੀ ਸਰਦੀਆਂ ਦੇ ਉਹਨਾਂ ਨੂੰ ਵੀ ਧੁੱਪਾਂ ਲਵਾ ਲਈਦੀਆਂ ਹੁੰਦੀਆਂ ਸੀ, ਤੇ ਸਾਡੇ ਮਾਇੰਡ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਹਾਂ ਹੁਣ ਸਰਦੀਆਂ ਆਉਣ ਵਾਲੀਆਂ ਆ। ਔਰ ਇੱਕ ਸਰਦੀਆਂ ਦੇ ਆਉਂਦੇ ਜਿਹੜੇ ਸਾਡੇ ਘਰ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਵੀ ਗਰਮ ਪਾਣੀ ਪੀਣਾ ਸ਼ੁਰੂ ਹੋ ਜਾਂਦਾ ਸੀਗਾ, ਭਈ ਪਾਣੀ ਠੰਡਾ ਨੀ ਪੀਂਦੇ ਹੁੰਦੇ ਸੀ, ਨਵੰਬਰ ਤੋਂ ਸ਼ੁਰੂ ਹੋ ਜਾਂਦਾ ਸੀ, ਪਹਿਲੀ ਨਵੰਬਰ ਤੋਂ ਲੈ ਕੇ ਮਾਰਚ ਤੱਕ ਗਰਮ ਪਾਣੀ ਹੀ ਪੀਣਾ, ਸਾਨੂੰ ਠੰਡਾ ਪਾਣੀ ਪੀਣਾ ਅਲਾਊਡ ਨਹੀਂ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਸਰਦੀਆਂ ਦੇ ਸਾਨੂੰ ਬੜਾ ਫਰਕ ਪੈਂਦਾ ਹੁੰਦਾ ਸੀ, ਗਰਮੀਆਂ ਹੁੰਦੀਆਂ ਸੀ, ਸਰਦੀਆਂ ਹੁੰਦੀਆਂ ਸੀਗੀਆਂ, ਨਿਆਣਿਆਂ ਨੂੰ ਕੀ ਹੈ ਨਾ, ਸਾਡੀਆਂ ਤਾਂ ਉਹੀ ਖੇਡਾਂ ਹੁੰਦੀਆਂ ਸੀ, ਮੌਸਮ ਦੇ ਨਾਲ ਬੇਸ਼ੱਕ ਖੇਡਾਂ ਬਦਲ ਵੀ ਲੈਂਦੇ ਹੁੰਦੇ ਸੀਗੇ ਪਰ ਮੌਜਾਂ ਸਾਡੀਆਂ ਉਹੀ ਰਹਿੰਦੀਆਂ ਸੀ। ਅੱਛਾ, ਮੈਨੂੰ ਖੇਡਾਂ ਤੋਂ ਯਾਦ ਆਇਆ, ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਵੀ ਅਸੀਂ ਉਹ ਕਿਹੜੇ ਵਿਹਲਾ ਟਾਈਮ ਜਿਹੜਾ ਸੀ ਕਿੱਦਾਂ ਪਾਸ ਕਰੀਦਾ ਹੁੰਦਾ ਸੀ ਜਾਂ ਕੀ ਕਰੀਦਾ ਹੁੰਦਾ ਸੀ ਉਹਦੇ ਵਿੱਚ, ਤੇ ਉਹਦੇ ਵਿੱਚ ਮੈਂ ਕਿਹਾ ਸੀ ਵੀ ਇਸ ਹਫ਼ਤੇ ਅਸੀਂ ਸਾਰੇ ਕੋਈ ਨਾ ਕੋਈ ਖੇਡ ਇਹਨਾਂ ਦੇ ਵਿੱਚੋਂ ਲੈ ਕੇ ਅਸੀਂ ਖੇਡਾਂਗੇ, ਕਰਾਂਗੇ ਆਪਣੇ ਬੱਚਿਆਂ ਦੇ ਨਾਲ ਜਾਂ ਫੈਮਿਲੀ ਦੇ ਨਾਲ। ਹੁਣ ਤੁਸੀਂ ਮੈਨੂੰ ਕਿਸੇ ਨੇ ਨੀ ਦੱਸਿਆ ਵੀ ਤੁਸੀਂ ਕਿਹੜੀ ਕਿਹੜੀ ਖੇਡ ਖੇਡੀ ਸੀਗੀ। ਮੈਂ ਤੇ ਲੁੱਕੜ ਮਿਚਾਈ ਖੇਡੀ ਸੀਗੀ, ਉਹ ਮੈਨੂੰ ਖੇਡ ਕੇ ਸੱਚੀ ਬੜਾ ਮਜ਼ਾ ਆਉਂਦਾ। ਲੁੱਕੜ ਮਿਚਾਈ ਮੈਂ ਬਹੁਤ ਖੇਡਦੀ ਆ ਔਰ ਸੱਚੀ ਖੇਡਦੇ ਖੇਡਦੇ ਨਾ ਉਹ ਵੀ ਬੱਚੇ ਬਣ ਜਾਈਦਾ। ਤੇ ਉਸ ਤੋਂ ਇਲਾਵਾ ਮੈਂ ਖੇਡੀ ਸੀ ਚਿੜੀ ਉਡਕਾ ਉਡ, ਇਹ ਦੋ ਖੇਡਾਂ ਖੇਡੀਆਂ ਸੀਗੀਆਂ। ਐਵੀਂ ਨੀ ਕਹਿੰਦੀ ਮੈਂ ਹੋਰ ਕੁਛ ਖੇਡਿਆ, ਹਾਂ ਪਰ ਇਹ ਦੋ ਚੀਜ਼ਾਂ ਜ਼ਰੂਰ ਖੇਡੀਆਂ ਸੀਗੀਆਂ ਮੈਂ। ਹਾਂ ਇੱਕ ਉਹ ਵੀ ਖੇਡੀ ਸੀ ਅੱਕੜ ਬੱਕੜ ਬੰਬੇ ਬੋ, 80-90 ਪੂਰਾ 100 ਹਨਾ, ਉਹ ਖੇਡ ਕੇ ਫਿਰ ਉਹ ਜਿਹਦੇ ਉੱਤੇ ਹੱਥ ਤੇ ਆ ਜਾਂਦਾ ਹੁੰਦਾ ਸੀ ਉਹ ਅਸੀਂ ਹੱਥ ਨਾਲ ਲਕੋ ਲੈਂਦੇ ਹੁੰਦੇ ਸੀ ਜਾਂ ਰਜਾਈ ਚ ਰੱਖ ਲੈਣੇ ਜਾਂ ਜੇਬਾਂ ਚ ਪਾ ਲੈਣੇ, ਤੇ ਜਦੋਂ ਸਾਰਿਆਂ ਦੇ ਹੱਥ ਇਹ ਹੋ ਜਾਣੇ ਤੇ ਫਿਰ ਅਸੀਂ ਪੁੱਛੀਦਾ ਹੁੰਦਾ ਸੀ ਵੀ ਮਾਈ ਮਾਈ ਭੱਠੀ ਤਾਂ ਪੀਕ ਨਹੀਂ। ਉਹਦਾ ਮਤਲਬ ਇਹ ਹੁੰਦਾ ਸੀ ਵੀ ਇੱਕ ਜਿਹੜਾ ਖਡਾਉਂਦਾ ਹੁੰਦਾ ਸੀ ਉਹਨੇ ਪੁੱਛਣਾ ਵੀ ਮਾਈ ਮਾਈ ਭੱਠੀ ਤਾਂ ਪੀਕ ਨਹੀਂ, ਤੇ ਜਿਹਦੇ ਹੱਥ ਫਿਰ ਦੇਖਣੇ, ਜੇ ਸਾਰਿਆਂ ਨੇ ਕਹੀ ਜਾਣਾ ਨਹੀਂ 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 ਤੇ ਜਦੋਂ ਉਹਨਾਂ ਨੂੰ ਲੱਗਾ ਵੀ ਉਹਨਾਂ ਦੇ ਹੱਥ ਨਿੱਘੇ ਹੋ ਗਏ ਫਿਰ ਉਹਨਾਂ ਨੇ ਕਹਿਣਾ ਹਾਂਜੀ ਤੱਪ ਗਈ, ਤੇ ਫਿਰ ਉਹ ਅਸੀਂ ਇੱਕ ਦੂਜੇ ਦੀਆਂ ਗੱਲਾਂ ਤੇ ਲਾ ਕੇ ਦੇਖਣੇ ਵੀ ਸਭ ਤੋਂ ਜਿਆਦਾ ਨਿੱਘੇ ਹੱਥ ਕਿਹਦੇ ਆ। ਸੋ ਇਹੋ ਜਿਹੀਆਂ ਖੇਡਾਂ, ਇਹ ਖੇਡ ਵੀ ਜਿਹੜੀ ਸਰਦੀਆਂ ਦੇ ਵਿੱਚ ਜਿਆਦਾ ਖੇਡੀ ਦੀ ਸੀ ਹੱਥ ਨਿੱਘੇ ਕਰਨ ਵਾਲੀ, ਸੋ ਇਹ ਵੀ ਮੈਂ ਖੇਡੀ ਸੀਗੀ। ਸੋ ਤੁਸੀਂ ਵੀ ਮੈਨੂੰ ਜ਼ਰੂਰ ਦੱਸੋ ਵੀ ਤੁਸੀਂ ਕੀ ਖੇਡਿਆ ਇਸ ਵਾਰੀ, ਠੀਕ ਹੈ ਜੀ। ਤੇ ਲੋ ਮੈਂ ਜਗਤਾਰ ਭਾਜੀ ਹੁਣਾਂ ਦਾ ਵੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਬਹੁਤ ਸੋਹਣੀ ਤਸਵੀਰ ਦੇ ਨਾਲ ਬੜਾ ਪਿਆਰਾ ਜਿਹਾ ਵਿਚਾਰ ਮੈਨੂੰ ਭੇਜਿਆ, ਲਿਖਿਆ ਕਿ ਇਹ ਕਦੇ ਵੀ ਮੈਟਰ ਨਹੀਂ ਕਰਦਾ ਕਿ ਤੁਹਾਡੀ ਕਹਾਣੀ ਚ ਕੀ ਲਿਖਿਆ ਗਿਆ, ਅਸਲ ਚ ਇਹ ਮੈਟਰ ਕਰਦਾ ਕਿ ਬਾਕੀ ਖਾਲੀ ਪੰਨਿਆਂ ਤੇ ਤੁਸੀਂ ਕੀ ਲਿਖਣਾ ਹੈ। ਬਹੁਤ ਸੋਹਣਾ ਵਿਚਾਰ ਭਾਜੀ, ਬਿਲਕੁਲ ਸਹੀ ਗੱਲ ਆ। ਸੋ ਗੱਲ ਕਰੀਏ ਜੇ ਅਸੀਂ ਬੇਸ਼ੱਕ ਅੱਜ ਦੇ ਦਿਨ ਦੀ ਭਈ ਇੰਨਾ ਦਿਨ ਨਿਕਲ ਗਿਆ ਇਹ ਖਰਾਬ ਗਿਆ ਤੇ ਉਹਦੇ ਕਰਕੇ ਬਾਕੀ ਰਹਿੰਦਾ ਖਰਾਬ ਨਾ ਕਰੋ, ਜੇ ਇੰਨਾ ਸਾਲ ਖਰਾਬ ਨਿਕਲ ਗਿਆ ਤੇ ਆਉਣ ਵਾਲਾ ਜਿਹੜਾ ਉਹ ਤੁਹਾਡੇ ਹੱਥ ਚ ਉਹਨੂੰ ਚੰਗਾ ਕਰ ਸਕਦੇ ਆ ਅਸੀਂ। ਸੋ ਬਾਹਰਲੀਆਂ ਚੀਜ਼ਾਂ ਉਹੀ ਰਹਿੰਦੀਆਂ, ਚੰਗਾ ਮਾੜਾ ਅਸੀਂ ਆਪਣੇ ਅੰਦਰ ਹੀ ਕਰਨਾ ਹੁੰਦਾ, ਉਹ ਸਟਰੈਂਥ ਸਾਡੇ ਅੰਦਰ ਆਪਣੇ ਆਪ ਹੀ ਆਉਣੀ ਹੁੰਦੀ ਹੈ, ਪਰ ਧਿਆਨ ਉਸ ਚੀਜ਼ ਤੇ ਜਾਣਾ ਸਾਡਾ ਜ਼ਰੂਰੀ ਹੁੰਦਾ। ਸੋ ਬਹੁਤ ਸੋਹਣਾ ਵਿਚਾਰ ਭਾਜੀ। ਸੋ ਚਲੋ ਆਈਏ ਹੁਣ ਅਸੀਂ ਆਪਣੀਆਂ ਠੰਡਾਂ ਵੱਲ। ਹਾਂ ਹਾਂ ਸਹੀ ਗੱਲ ਆ। ਅੱਛਾ, ਸਰਦੀਆਂ ਦੀ ਸਭ ਤੋਂ ਵਧੀਆ ਗੱਲ ਪਤਾ ਕੀ ਲੱਗਦੀ ਹੁੰਦੀ ਸੀਗੀ, ਸਰਦੀਆਂ ਦੀਆਂ ਆਪਣੀਆਂ ਮੌਜਾਂ ਹੁੰਦੀਆਂ ਸੀਗੀਆਂ ਆਪਣੇ ਇੱਕ, ਹਨਾ, ਜਿੱਦਾਂ ਗਰਮੀਆਂ ਦੇ ਵਿੱਚ ਆਪਣੀਆਂ ਹੁੰਦੀਆਂ ਸੀ ਵਿੱਚ ਕੋਠਿਆਂ ਤੇ ਸੋਣਾ ਜਾਂ ਬਾਹਰ ਸੋਣਾ ਜਾਂ ਹਨਾ, ਔਰ ਸਰਦੀਆਂ ਦੀ ਆਪਣੀ ਇੱਕ ਤਸੀਰ ਹੁੰਦੀ ਸੀ। ਸਰਦੀਆਂ ਦੀ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗਦੀ ਹੁੰਦੀ ਸੀ ਜਿਹੜੀ ਚੁੱਲ੍ਹੇ ਅੱਗੇ ਬੈਠ ਕੇ ਰੋਟੀ ਖਾਣੀ, ਉਹ ਜਦੋਂ ਬਲਦਾ ਚੁੱਲ੍ਹਾ ਹੁੰਦਾ ਸੀ ਉਸ ਚੁੱਲ੍ਹੇ ਤੋਂ ਗਰਮੀਆਂ ਚ ਸਾਰੇ ਭੱਜਦੇ ਹੁੰਦੇ ਸੀ ਔਰ ਸਰਦੀਆਂ ਚ ਸਾਰਾ ਟੱਬਰ ਉਹ ਇੱਕ ਚੁੱਲ੍ਹੇ ਦੇ ਆਲੇ ਦੁਆਲੇ ਇਕੱਠਾ ਹੋ ਕੇ ਬੈਠ ਜਾਂਦਾ ਹੁੰਦਾ ਸੀ ਔਰ ਮੰਮੀ ਨੇ ਰੋਟੀਆਂ ਲਾਈ ਜਾਣੀਆਂ ਤੇ ਨਾਲ ਨਾਲ ਫਿਰ ਉਹ ਗਰਮ ਗਰਮ ਪੱਕਦੀਆਂ ਰੋਟੀਆਂ ਕਿੰਨੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ, ਉਹ ਜਿਹੜੀਆਂ ਗਿਆਰੀਆਂ ਤੇ ਰੱਖ ਕੇ ਰਾੜੀ ਦੀਆਂ ਹੁੰਦੀਆਂ ਸੀਗੀਆਂ। ਫਿਰ ਹਾਏ 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 ਸਾਰਿਆਂ ਦੇ ਮੂੰਹ ਚ ਪਾਣੀ ਆ ਗਿਆ ਹੈ ਨਾ। ਸਹੀ ਗੱਲ ਆ, ਟੱਬਰ ਭਾਵੇਂ ਵੱਡਾ ਹੁੰਦਾ ਸੀ ਪਰ ਦੇਖ ਲੋ ਉਸ ਚੁੱਲ੍ਹੇ ਦੇ ਆਲੇ ਦੁਆਲੇ ਸਾਰੇ ਇਕੱਠੇ ਹੋ ਕੇ ਬੈਠ ਜਾਈਦਾ ਹੁੰਦਾ ਸੀਗਾ। ਓਹੋ, ਕੋਈ ਫੋਨ ਨਹੀਂ ਸੀ ਹੁੰਦਾ ਹੱਥ ਵਿੱਚ, ਕੋਈ ਕਿਸੇ ਦੀ ਗੱਲ ਨਹੀਂ ਹੁੰਦੀ ਸੀ, ਸਾਰਿਆਂ ਦੀਆਂ ਆਪਣੀਆਂ ਗੱਲਾਂ ਕਿ ਦਿਨ ਚ ਅੱਜ ਕੀ ਕੀਤਾ ਕੀ ਆ, ਇੱਕ ਸਾਂਝ ਜ਼ਿਆਦਾ ਡੂੰਗੀ ਹੁੰਦੀ ਸੀਗੀ। ਔਰ ਅੱਜ ਅਸੀਂ ਘਰਾਂ ਦੇ ਵਿੱਚ ਦੇਖੀਏ ਵੱਡੇ ਵੱਡੇ ਘਰ ਆ ਔਰ ਵਿੱਚ ਅਸੀਂ 4 ਜੀ ਰਹਿੰਦੇ ਹਾਂ ਔਰ ਫਿਰ ਵੀ ਉਹ ਸਾਂਝ ਨਹੀਂ ਬਣ ਪਾਉਂਦੀ, ਕੁਛ ਤਾਂ ਬਦਲਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਔਰ ਇਹ ਸਾਨੂੰ ਹੀ ਦੇਖਣਾ ਪੈਣਾ। ਚਲੋ ਜੀ, ਮੈਂ ਆਪਣੀਆਂ ਯਾਦਾਂ ਤੇ ਹੀ ਸਟ੍ਰਿਕ ਰਹਿੰਦੀ ਹਾਂ ਵੀ ਅਸੀਂ ਕੀ ਕਰਦੇ ਹੁੰਦੇ ਸੀ। ਤੇ ਚੁੱਲ੍ਹੇ ਦੇ ਵਿੱਚ ਮੈਨੂੰ ਯਾਦ ਆ ਵੀ ਜਦੋਂ ਚੁੱਲ੍ਹਾ ਬਲਦਾ ਸੀ ਜਾਂ ਲੋਹ ਬਲਦੀ ਹੁੰਦੀ ਸੀ, ਚੌਂਕੇ ਦੇ ਵਿੱਚ ਇੱਕ ਪਾਸੇ ਟੋਕਰੀ ਦੇ ਵਿੱਚ ਉਹ ਗੋਟੇ ਜਿਹੇ ਪਏ ਹੁੰਦੇ ਸੀ, ਤੁੱਕੇ ਪਏ ਹੁੰਦੇ ਸੀਗੇ ਬਾਲਣ ਦੇ ਜਾਂ ਛਿਟੀਆਂ ਪਈਆਂ ਹੁੰਦੀਆਂ ਸੀਗੀਆਂ, ਉਹ ਦਿਨ ਵੇਲੇ ਲਿਆ ਕੇ ਰੱਖ ਲੈਣੀਆਂ ਜਦੋਂ ਕਿਸੇ ਨੇ ਹਵੇਲੀ ਜਾਣਾ ਜਾਂ ਹਨਾ ਉਸ ਪਾਸੇ ਜਾਣਾ ਤੇ ਉਧਰੋਂ ਲਿਆ ਕੇ ਉਹ ਟੋਕਰਾ ਭਰ ਕੇ ਰੱਖ ਲੈਣਾ, ਜਿਹਦੇ ਨਾਲ ਫਿਰ ਸਾਰਾ ਦਿਨ ਉਹ ਚੁੱਲ੍ਹਾ ਜਿਹੜਾ ਬਲਦਾ ਰਹਿੰਦਾ ਹੁੰਦਾ ਸੀਗਾ ਔਰ ਉਹ ਚੁੱਲ੍ਹੇ ਤੇ ਅਸੀਂ ਹੱਥ ਪੈਰ ਸੇਕਦੇ ਰਹਿੰਦਾ ਹੁੰਦਾ ਸੀ। ਅੱਛਾ, ਦੂਸਰੀ ਗੱਲ ਇਹ ਹੁੰਦੀ ਸੀ ਕਿ ਸਰਦੀਆਂ ਦੇ ਵਿੱਚ ਪਾਣੀ ਜਿਹੜਾ ਗਰਮ ਕਰਕੇ ਨਹਾਉਣਾ ਪੈਂਦਾ ਹੁੰਦਾ ਸੀਗਾ ਹਨਾ, ਕਿਹੜਾ ਗੀਜ਼ਰ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਜਾਂ ਤਾਂ ਘਰਾਂ ਚ ਜਿਹੜੇ ਨਲਕੇ ਤੇ ਮੋਟਰ ਲੱਗੀ ਹੁੰਦੀ ਸੀ ਤੇ ਉਹਨੂੰ ਵੀ ਥੋੜਾ ਜਿਹਾ ਚਲਾ ਕੇ ਤੇ ਨਿੱਘਾ ਪਾਣੀ ਨਿਕਲ ਆਉਂਦਾ ਹੁੰਦਾ ਸੀਗਾ ਸਰਦੀਆਂ ਦੇ ਵਿੱਚ, ਤੇ ਗਰਮੀਆਂ ਦੇ ਵਿੱਚ ਹੀ ਥੋੜਾ ਜਿਹਾ ਪਾਣੀ ਗੇੜ ਕੇ ਉਸ ਤੋਂ ਬਾਅਦ ਠੰਡਾ ਪਾਣੀ ਵੀ ਨਿਕਲ ਆਉਂਦਾ ਹੁੰਦਾ ਸੀਗਾ। ਸੋ ਉਹੀ ਗਰਮ ਸਰਦ ਹੁੰਦੇ ਸੀ, ਪਰ ਐਤਵਾਰ ਨੂੰ ਜਦੋਂ ਸਿਰ ਨਹਾਉਣਾ ਹੁੰਦਾ ਸੀਗਾ ਤੇ ਸਾਡੇ ਘਰ ਫਿਰ ਸਵੇਰੇ ਸਵੇਰੇ ਸਾਡੇ ਦਾਦੀ ਜੀ ਨੇ ਪਤੀਲਾ ਚੜਾ ਦੇਣਾ ਅੱਗ ਬਾਲ ਕੇ, ਤੇ ਜਦੋਂ ਤੱਕ ਅਸੀਂ ਸੁੱਤੇ ਉੱਠਣਾ ਤੇ ਫੇਰ ਬਸ ਵਾਰੀ ਵਾਰੀ ਸਾਰਿਆਂ ਨੇ ਨਹਾਈ ਜਾਣਾ ਤੇ ਉਹਨਾਂ ਨੇ ਨਲਾਈ ਜਾਣਾ ਸਾਨੂੰ ਗਰਮ ਪਾਣੀ ਦੇ ਨਾਲ, ਔਰ ਫਿਰ ਜਦੋਂ ਸਾਰਿਆਂ ਨੇ ਨਹਾ ਲੈਣਾ ਫਿਰ ਉਹਨਾਂ ਨੇ ਗਰਮ ਪਾਣੀ ਦਾ ਜਿਹੜਾ ਪਤੀਲਾ ਉਹਦੇ ਵਿੱਚ ਸਾਬਣ ਕੱਟ ਕੇ ਪਾ ਕੇ ਉਬਾਲਣਾ, ਫਿਰ ਤੇ ਉਹਨਾਂ ਨੇ ਆਪਣੇ ਕੱਪੜੇ ਧੋਣ ਦੀ ਜਿਹੜੀ ਚੀਜ਼ ਹੁੰਦੀ ਸੀ ਉਹ ਸ਼ੁਰੂ ਕਰ ਲੈਣੀ ਉਧਰ। ਕਿੰਨੇ ਕੰਮ ਹੁੰਦੇ ਸੀ ਘਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ, ਪਰ ਸਹਿਜੋ ਸਹਿਜ ਲੱਗੇ ਰਹਿੰਦੇ ਹੁੰਦੇ ਸੀ ਸਾਡੇ ਵੱਡੇ। ਕੋਈ ਖੱਪ ਨੀ, ਕੋਈ ਮਰ ਗਿਆ ਲੁੱਟ ਗਿਆ ਨੀ ਸੀ ਹੁੰਦਾ, ਆਰਾਮ ਦੇ ਨਾਲ ਸਾਰੇ ਕੰਮ ਹੋ ਜਾਂਦੇ ਹੁੰਦੇ ਸੀ, ਔਰ ਵੇਲ ਵੀ ਚੰਗਾ ਮਿਲ ਜਾਂਦਾ ਹੁੰਦਾ ਸੀਗਾ। ਚਲੋ ਅਸੀਂ ਨਿਆਣਿਆਂ ਨੇ ਤਾਂ ਸਵੇਰੇ ਸਵੇਰੇ ਉੱਠ ਕੇ ਨਹਾ ਕੇ ਤੇ ਇਹ ਹੁੰਦਾ ਸੀ ਵੀ 9 ਵਜੇ ਤੱਕ ਬਸ ਅਸੀਂ ਬੈਠ ਜਾਈਏ ਟੀਵੀ ਦੇ ਅੱਗੇ, ਚੰਦਰਕਾਂਤਾ ਦੇਖਣ ਜਾਂ ਮਹਾਭਾਰਤ ਦੇਖਣ, ਤੇ ਨਾਲ ਨਾਲ ਫਿਰ ਆਲੂ ਦੇ ਪਰੌਂਠੇ ਮਿਲਦੇ ਹੁੰਦੇ ਸੀਗੇ। ਆਲੂ ਦੇ ਪਰੌਂਠੇ ਜਾਂ ਸਰਦੀਆਂ ਦੇ ਵਿੱਚ ਮੱਕੀ ਦੀਆਂ ਰੋਟੀਆਂ ਬਹੁਤ ਬਣਦੀਆਂ ਹੁੰਦੀਆਂ ਸੀਗੀਆਂ ਸਾਰੇ ਘਰਾਂ ਦੇ ਵਿੱਚ, ਮੱਕੀ ਜ਼ਿਆਦਾ ਦਾ ਆਟਾ ਜ਼ਿਆਦਾ ਪੱਕਦਾ ਸੀਗਾ ਸਰਦੀਆਂ ਦੇ ਦਿਨਾਂ ਵਿੱਚ ਹਨਾ, ਔਰ ਉਹਦੇ ਮੇਥੀ ਤੇ ਮੂਲੀ ਦੀਆਂ ਜਿਹੜੀਆਂ ਰੋਟੀਆਂ ਹੁੰਦੀਆਂ ਸੀ ਮੱਕੀ ਵਾਲੀਆਂ, ਉਹ ਬੜੀਆਂ ਬਣਦੀਆਂ ਹੁੰਦੀਆਂ ਸੀ ਸਰਦੀਆਂ ਦੇ ਦਿਨਾਂ ਦੇ ਵਿੱਚ, ਔਰ ਮੈਂ ਅਜੇ ਵੀ ਜ਼ਰੂਰ ਬਣਾਉਂਦੀ ਹਾਂ। ਵੀਕਐਂਡ ਤੇ ਮੇਰੀ ਸਪੈਸ਼ਲ ਉਹੀ ਹੁੰਦੀ ਆ, ਮੇਥੀ ਤੇ ਮੱਕੀ ਵਾਲੀ, ਮੇਥੀ ਤੇ ਮੂਲੀਆਂ ਵਾਲੀ ਮੱਕੀ ਦੀ ਰੋਟੀ। ਪਰ ਉਹ ਚੀਜ਼ ਨੀ ਬਣਦੀ ਜੋ ਮੰਮੀ ਦੇ ਹੱਥਾਂ ਦੀ ਹੁੰਦੀ ਸੀਗੀ, ਉਹ ਸਵਾਦ ਨੀ ਆਉਂਦਾ ਹੈ ਨਾ। ਪਰ ਚਲੋ ਜੀ, ਮੇਰੇ ਸਵਾਦਾਂ ਦਾ ਮੇਰੇ ਨਿਆਣਿਆਂ ਨੂੰ ਪਤਾ ਹੋਣਾ, ਮੈਨੂੰ ਆਪਣੀ ਮਾਂ ਦੇ ਸਵਾਦਾਂ ਦਾ ਪਤਾ ਹੈ। ਸੋ ਐਤਵਾਰ ਦਾ ਦਿਨ ਕੁਛ ਇਹੋ ਜਿਹਾ ਹੁੰਦਾ ਸੀਗਾ ਸਰਦੀਆਂ ਦੇ ਵਿੱਚ, ਫਿਰ ਰੋਟੀ ਪਾਣੀ ਖਾ ਕੇ ਰਜਾਈਆਂ ਦੇ ਵਿੱਚ, ਫਿਰ ਮੰਮੀ ਹੋਣਾ ਨੇ ਬਿਠਾ ਦੇਣਾ ਸਾਨੂੰ ਤੇ ਨਾਲੇ ਟੀਵੀ ਦੇਖਣਾ ਤੇ ਨਾਲੇ ਅਸੀਂ ਰੋਟੀ ਖਾ ਲੈਣੀ ਉੱਥੇ ਅੱਗੇ ਬੈਠ ਕੇ, ਤੇ ਉਸ ਤੋਂ ਬਾਅਦ ਥੋੜੀ ਜਿਹੀ ਧੁੱਪ ਚੜ੍ਹਨੀ ਤੇ ਫਿਰ ਕੋਠਿਆਂ ਤੇ ਚੜ ਜਾਣਾ, ਤੇ ਪਤੰਗ ਬੜੇ ਚੜਦੇ ਹੁੰਦੇ ਸੀ ਸਰਦੀਆਂ ਦੇ ਦਿਨਾਂ ਦੇ ਵਿੱਚ, ਮੁੰਡਿਆਂ ਨੇ ਪਤੰਗ ਚੜਾਉਣ ਲੱਗ ਜਾਣਾ ਤੇ ਅਸੀਂ ਆਪਣੀਆਂ ਹੋਰ ਖੇਡਾਂ ਖੇਡ ਲੈਣੀਆਂ। ਅੱਛਾ ਦੂਸਰੀ ਗੱਲ ਇਹ ਹੁੰਦੀ ਸੀ ਧੁੱਪ ਦਾ ਬੜਾ ਪਿੱਛਾ ਹੁੰਦਾ ਸੀਗਾ, ਜਿੱਥੇ ਧੁੱਪ ਜਾਣੀ ਉੱਥੇ ਉੱਥੇ ਮੰਜੀ ਖਿੱਚ ਕੇ ਜਾਂ ਮੰਜਾ ਖਿੱਚ ਕੇ ਲਈ ਜਾਣਾ, ਉਹ ਬੜੀ ਵਧੀਆ ਲੱਗਦੀ ਹੁੰਦੀ ਸੀ ਮੈਨੂੰ। ਧੁੱਪ ਨੇ ਆਪਣੀ ਚਾਲੇ ਤੁਰੀ ਰਹਿਣਾ ਤੇ ਅਸੀਂ ਵੀ ਧੁੱਪ ਦੇ ਪਿੱਛੇ ਪਿੱਛੇ ਮੰਜਾ ਖਿੱਚ ਕੇ ਤੁਰੇ ਰਹਿਣਾ, ਤੇ ਉਹ ਮੰਜਿਆਂ ਦੇ ਉੱਤੇ ਬੈਠ ਕੇ ਕਦੀ ਮਟਰ ਕੱਢਣੇ ਜਾਂ ਗਾਜਰਾਂ ਕੱਟਣੀਆਂ, ਔਰ ਇਸ ਤੋਂ ਇਲਾਵਾ ਮੂਲੀਆਂ ਹੁੰਦੀਆਂ ਸੀਗੀਆਂ, ਕਈ ਵਾਰੀ ਮੂਲੀਆਂ ਵੀ ਖਾਈ ਦੀਆਂ ਸੀ ਧੁੱਪੇ ਬੈਠ ਕੇ ਲੂਣ ਲਾ ਕੇ, ਜਾਂ ਫਿਰ ਸੰਤਰੇ ਬਹੁਤ ਖਾਈਦੇ ਹੁੰਦੇ ਸੀ ਧੁੱਪ ਚ ਬੈਠ ਕੇ, ਸੰਤਰੇ ਖਾਣ ਦਾ ਬੜਾ ਮਜ਼ਾ ਹੁੰਦਾ ਸੀ ਹੈਨਾ। ਸੋ ਐਤਵਾਰ ਦਾ ਦਿਨ ਸਰਦੀਆਂ ਦਾ ਕੁਝ ਇਹੋ ਜਿਹਾ ਹੁੰਦਾ ਸੀਗਾ, ਔਰ ਸ਼ਾਮ ਨੂੰ ਫਿਰ ਫਿਲਮ ਆ ਜਾਣੀ ਤੇ ਉਹਦੇ ਅੱਗੇ ਬੈਠ ਜਾਣਾ। ਅੱਛਾ ਉਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਸਕੂਲ ਜਦੋਂ ਜਾਈਦਾ ਹੁੰਦਾ ਸੀਗਾ, ਓਹੋ ਉਹ ਕਿੱਦਾਂ ਠੁਰ ਠੁਰ ਕਰਦੇ ਜਾਈਦਾ ਹੁੰਦਾ ਸੀ ਤੇ ਕੀ ਸੀਨ ਹੁੰਦਾ ਸੀਗਾ ਜਦੋਂ ਸਵੇਰੇ ਉੱਠ ਕੇ ਅਸੀਂ ਸਕੂਲਾਂ ਨੂੰ ਜਾਈਦਾ ਹੁੰਦਾ ਸੀਗਾ, ਉਹ ਵੀ ਦੱਸਦੀ ਆ। ਪਰ ਉਸ ਤੋਂ ਪਹਿਲਾਂ ਸੁਣਦੇ ਆ ਜੀ ਇੱਕ ਗੀਤ, ਔਰ ਫਿਰ ਗੱਲ ਕਰਦੇ ਆ ਵੀ ਉਹ ਠੰਡ ਦੇ ਵਿੱਚ ਅਸੀਂ ਠੁਰ ਠੁਰ ਕਰਕੇ ਸਕੂਲ ਜਾਈਦਾ ਹੁੰਦਾ ਸੀ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਹੁੰਦਾ ਸੀ।
ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ, ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ, ਮੇਰੀ ਮਾਂ ਦੀ ਪਰਦੇ ਪਿੱਛੋਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਉਹ ਬਚਪਨ ਕਰ ਗਿਆ ਚਾਤੀ, ਉਹ ਬਚਪਨ ਕਰ ਗਿਆ ਚਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ, ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀ ਵੀ ਯਾਰ ਸੀ, ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ, ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਬਚਪਨ ਵਾਲਾ ਰੂਹ ਅਫਜ਼ਾ।
मिले मेरी रूह नू बचपन वाला रूह अफजाना मिले वो बचपन कर गया चाती वो बचपन कर गया चाती ओए रब्बा किथे जान बसाती ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ ਮਿੱਟੀ ਵਿੱਚੋਂ ਦਾਣੇ ਖਾਵੇ ਮਿੱਟੀ ਹੀ ਮਿੱਟੀ ਨੂੰ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਕਾ ਨਾ ਮਿਲੇ ਮੇਰੀ ਰੂਹ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ
ਬਿਲਕੁਲ ਜੀ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਮਿਲੇ ਸਹੀ ਗੱਲ ਆ ਉਹ ਠੰਡ ਕਿੱਥੇ ਪੈਂਦੀ ਹੈ ਜੋ ਬਚਪਨ ਚ ਪੈਂਦੀ ਹੁੰਦੀ ਸੀ ਇਵਨ ਉਹ ਯਾਦਾਂ ਜਦੋਂ ਯਾਦ ਕਰ ਲੈਂਦੀਆਂ ਤੇ ਕਿਤੇ ਠੰਡ ਜ਼ਰੂਰ ਪੈ ਜਾਂਦੀ ਆ ਬਹੁਤ ਸਾਰੀ ਚੇਂਜ ਦੇਖੀ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਔਰ ਮੈਨੂੰ ਲੱਗਦਾ ਖਾਸ ਕਰ ਸਾਡੀ ਜਨਰੇਸ਼ਨ ਆ ਜਿੰਨੇ ਸਭ ਤੋਂ ਜ਼ਿਆਦਾ ਚੇਂਜ ਦੇਖੀ ਹੋਣੀ ਆ ਅਸੀਂ ਉਹ ਗੱਡਿਆਂ ਤੇ ਵੀ ਝੂਟੇ ਲਏ ਆ ਅਸੀਂ ਉਹ ਖੇਤਾਂ ਦੇ ਵਿਚ ਵੀ ਲਿਟੇ ਆ ਔਰ ਅੱਜ ਅਸੀਂ ਬੇਸ਼ੱਕ ਬਾਹਰਲੇ ਦੇਸ਼ਾਂ ਦੇ ਵਿਚ ਵੀ ਆਏ ਆ ਜਹਾਜ਼ਾਂ ਤੇ ਵੀ ਚੜੇ ਆ ਵੱਡੀਆਂ ਗੱਡੀਆਂ ਵੀ ਆ ਸਾਰੀਆਂ ਸੁੱਖ ਸੁਵਿਧਾਵਾਂ ਆ ਔਰ ਕਦੀ ਸੁੱਖ ਸੁਵਿਧਾਵਾਂ ਕੀ ਹੁੰਦੀਆਂ ਪਤਾ ਨਹੀਂ ਹੁੰਦੀਆਂ ਸੀ ਪਰ ਉਹ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੁੰਦੀਆਂ ਸੀ ਉਹਨਾਂ ਦੇ ਵਿਚ ਵੀ ਬੜੀ ਖੁਸ਼ੀ ਹੁੰਦੀ ਸੀ ਅੱਜ ਬਹੁਤ ਸਾਰੀਆਂ ਲਗਜ਼ਰੀਜ਼ ਆ ਬਹੁਤ ਸਾਰੀਆਂ ਸਾਡੇ ਕੋਲ ਨਿਆਮਤਾਂ ਪਈਆਂ ਹੋਈਆਂ ਪਰ ਫਿਰ ਵੀ ਦਿਲ ਮੁੜ ਮੁੜ ਕੇ ਉੱਥੇ ਹੀ ਜਾਂਦਾ ਜਿੱਥੇ ਸਿਰਫ ਜ਼ਰੂਰਤਾਂ ਹੀ ਪੂਰੀਆਂ ਹੋ ਜਾਂਦੀਆਂ ਸੀ ਤੇ ਖੁਸ਼ੀਆਂ ਹਮੇਸ਼ਾ ਸਾਡੇ ਸਿਰ ਚੜ ਕੇ ਬੋਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਹੈਨਾ ਭਾਵੇਂ ਉਦੋਂ ਕੋਈ ਵੀ ਤੰਗੀ ਤਰੋਸ਼ੀ ਹੁੰਦੀ ਸੀ ਪਰ ਫਿਰ ਵੀ ਕਦੀ ਨਿੰਮੋ ਝੂਣੇ ਜਿਹੇ ਨਹੀਂ ਹੋਏ ਸੀ ਨਾ ਹੀ ਘਰਦਿਆਂ ਨੂੰ ਕਦੀ ਦੇਖਿਆ ਸੀਗਾ ਹਰ ਹਾਲਾਤ ਦਾ ਡਟ ਕੇ ਮੁਕਾਬਲਾ ਕਰਦੇ ਹੁੰਦੇ ਸੀ ਉਹ ਔਰ ਸਾਨੂੰ ਵੀ ਇਹੀ ਸਿਖਾਉਂਦੇ ਹੁੰਦੇ ਸੀਗੇ ਨਰਿੰਦਰ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਉਹ ਚੌਂਕੇ ਦੀ ਮਾਲਕ ਚ ਸਬਰ ਸੰਤੋਖ ਕੁੱਟ ਕੁੱਟ ਕੇ ਭਰਿਆ ਹੁੰਦਾ ਸੀ ਬਿਲਕੁਲ ਠੀਕ ਆ ਉਹ ਜਿਹੜੀ ਚੌਂਕੇ ਦੀ ਮਾਲਕ ਹੁੰਦੀ ਸੀ ਸਾਡੀ ਮਾਂ ਉਹਨਾਂ ਦੇ ਸਾਡੀ ਦਾਦੀ ਉਹਨਾਂ ਦੇ ਵਿਚ ਸਬਰ ਸੰਤੋਖ ਕੁੱਟ ਕੁੱਟ ਕੇ ਭਰਿਆ ਹੁੰਦਾ ਸੀ ਪਰਾਤ ਗੁੰਨੇ ਆਟੇ ਨਾਲ ਭਰੀ ਹੋਣੀ ਤੇ ਹੋਰ ਕੀ ਮੱਖਣੀ ਦਹੀਂ ਜਾਂ ਇੱਕ ਸਬਜ਼ੀ ਬਾਹਲੀਆਂ ਚੋਇਸਾਂ ਨਹੀਂ ਸੀ ਹੁੰਦੀਆਂ ਬਸ ਰੋਟੀ ਮਿਲ ਜਾਏ ਜਾਂ ਜੇ ਪਰ ਮਾਂ ਨੇ ਹਰ ਕਿਸੇ ਦੀ ਪਸੰਦ ਦੀ ਪਰੌਂਠੀ ਤੇ ਸਵਾਦ ਦਾ ਪਤਾ ਹੁੰਦਾ ਸੀ ਕਿੰਨਾ ਸਧਾਰਨ ਸੀ ਖਾਣਾ ਪੀਣਾ ਅੱਜ ਮੋਰੇ 36 ਪਦਾਰਥ ਤੇ ਪਏ ਨੇ ਪਰ ਮਨ ਭਰਿਆ ਹੀ ਰਹਿੰਦਾ ਭੁੱਖ ਕਿਸ ਨੂੰ ਕਹਿੰਦੇ ਆ ਪਤਾ ਹੀ ਨਹੀਂ ਉਹ ਟੱਬਰ ਚ ਬੈਠ ਕੇ ਖਾਣ ਦਾ ਆਨੰਦ ਨਹੀਂ ਮਿਲ ਸਕਦਾ ਬਿਲਕੁਲ ਸਹੀ ਕਿਹਾ ਤੁਸੀਂ ਉਹ ਸਬਰ ਸੰਤੋਖ ਦੀ ਮਾਲਕ ਹੁੰਦੀ ਸੀ ਸਾਡੀ ਮਾਂ ਜਾਂ ਸਾਡੀ ਦਾਦੀ ਔਰ ਬਿਲਕੁਲ ਘਰ ਦੇ ਵਿਚ ਬਰਕਤ ਬਹੁਤ ਹੁੰਦੀ ਸੀਗੀ ਇੱਕ ਤਾਂ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਸਾਡੇ ਪਿੰਡਾਂ ਦੀ ਮੈਂ ਆਪਣੇ ਦਾਦੀ ਦੀ ਵੀ ਗੱਲ ਕਰਾਂ ਉਹ ਜਿੰਨੀ ਦੇਰ ਵੀ ਰਹੇ ਉਹਨਾਂ ਨੇ ਘਰੋਂ ਮੱਝ ਨਹੀਂ ਜਾਣ ਦਿੱਤੀ ਉਹ ਕਹਿੰਦੇ ਸੀ ਭਈ ਨਹੀਂ ਭਈ ਮੱਝ ਜ਼ਰੂਰ ਘਰ ਚ ਹੋਣੀ ਚਾਹੀਦੀ ਆ ਭਈ ਮੈਂ ਨਿਆਣਿਆਂ ਨੂੰ ਮੁੱਲ ਦੇ ਦੁੱਧ ਦੇ ਨਾਲ ਕਿੰਨਾ ਕੁ ਦੁੱਧ ਦਹੀਂ ਖਿਲਾ ਦਊਂਗੀ ਜਾਂ ਕਿੰਨਾ ਕੁ ਘਿਓ ਬਣਾ ਲਊਂਗੀ ਔਰ ਜੇ ਮੱਝ ਘਰ ਚ ਰੱਖੀ ਹੁੰਦੀ ਸੀਗੀ ਉਹਨਾਂ ਨੇ ਤੇ ਉਹਦੇ ਨਾਲ ਸਹੀ ਗੱਲ ਆ ਸਾਰਿਆਂ ਨੂੰ ਇੱਕ ਕੰਮ ਵੀ ਰਹਿੰਦਾ ਹੁੰਦਾ ਸੀ ਉਹਦਾ, ਪਰ ਸਾਡੀਆਂ ਪੈਟ ਤੇ ਅੱਜ ਕਹਿ ਲੋ ਭਈ ਡੋਗਸ ਆ ਪਤਾ ਨੀ ਕਿਹੜੀਆਂ ਕਿਹੜੀਆਂ ਬਰੀਡਸ ਦੇ, ਪਰ ਸਾਡੇ ਜਿਹੜੇ ਪੈਟ ਹੁੰਦੇ ਸੀ ਉਹ ਤਾਂ ਸਾਡੀਆਂ ਮੱਝਾਂ ਗਾਵਾਂ ਹੀ ਹੁੰਦੀਆਂ ਸੀਗੀਆਂ ਨਾ, ਉਹ ਕੱਟੀਆਂ ਵੱਛੀਆਂ ਹੁੰਦੀਆਂ ਸੀਗੀਆਂ ਜਦੋਂ ਮੱਝ ਸੂੰਦੀ ਹੁੰਦੀ ਸੀ ਤੇ ਇੱਕ ਬੱਚੇ ਦੇ ਹੋਣ ਜਿੰਨਾ ਚਾਹ ਘਰ ਦੇ ਵਿੱਚ ਹੁੰਦਾ ਸੀਗਾ ਹਨਾ। ਔਰ ਇੱਕ ਇੱਕ ਇਮੋਸ਼ਨਲ ਅਟੈਚਮੈਂਟ ਹੁੰਦੀ ਸੀਗੀ ਉਸ ਪਸ਼ੂ ਦੇ ਨਾਲ, ਬੇਸ਼ੱਕ ਉਹ ਇੱਕ ਮੱਝ ਹੁੰਦੀ ਸੀ ਜਾਂ ਗਾਂ ਹੁੰਦੀ ਸੀਗੀ, ਪਰ ਫਿਰ ਵੀ ਉਹ ਜਿਹੜੀ ਛੋਟੀ ਜਿਹੀ ਬੱਚੀ ਹੁੰਦੀ ਸੀਗੀ ਉਹਦੇ ਆਲੇ ਦੁਆਲੇ ਫਿਰਦੇ ਰਹਿਣਾ ਅਸੀਂ ਕਈ ਦਿਨਾਂ ਤੱਕ, ਫਿਰ ਉਹਨਾਂ ਦੇ ਨਾਂ ਵੀ ਰੱਖੀਦੇ ਹੁੰਦੇ ਸੀਗੇ ਹਨਾ। ਸਹੀ ਗੱਲ ਆ, ਅੱਜ ਕੱਲ ਤਾਂ ਜਿੱਦਾਂ ਤੁਸੀਂ ਨਰਿੰਦਰ ਹੁਣਾਂ ਨੇ ਲਿਖਿਆ ਮੋਹਰੇ 36 ਪਦਾਰਥ ਪਏ ਰਹਿੰਦੇ ਪਰ ਭੁੱਖ ਕਿਹਨੂੰ ਕਹਿੰਦੇ ਪਤਾ ਹੀ ਨੀ, ਬਿਲਕੁਲ ਸਹੀ ਗੱਲ ਆ। ਅੱਗੇ ਭੁੱਖ ਲੱਗਦੀ ਹੁੰਦੀ ਸੀਗੀ ਤੇ ਮਾਂ ਦੇ ਛਾਬੇ ਦੇ ਵਿੱਚੋਂ ਰੋਟੀ ਕੱਢ ਕੇ, ਜੇ ਮਾਂ ਨਹੀਂ ਹੁੰਦੀ ਸੀ ਤੇ ਉਹਦੇ ਛਾਬੇ ਚੋਂ ਰੋਟੀ ਕੱਢ ਕੇ ਉਹਦੇ ਉੱਤੇ ਮੱਖਣ ਪਾ ਲੈਣਾ ਤੇ ਸ਼ੱਕਰ ਸੁੱਟ ਲੈਣੀ ਤੇ ਉਹਦੀ ਰੋਲੀ ਜਿਹੀ ਬਣਾ ਕੇ ਉਹ ਗੁਜਿਆ ਬਣਾ ਕੇ ਖਾ ਲੈਣਾ, ਜਾਂ ਅਚਾਰ ਕੱਢ ਲੈਣਾ ਤੇ ਉਹਦੇ ਨਾਲ ਮੱਖਣ ਰੱਖ ਕੇ ਖਾ ਲੈਣਾ, ਜਾਂ ਗੁੜ ਤੇ ਮੱਖਣ ਨਾਲ ਖਾ ਲੈਣਾ। ਸੋ ਕੁਛ ਨਾ ਕੁਛ ਘਰ ਚ ਪਿਆ ਹੀ ਹੁੰਦਾ ਸੀਗਾ, ਚਿਪਸ ਨੀ ਪਏ ਹੁੰਦੇ ਸੀ ਜਾਂ ਹੋਰ ਇਹੋ ਜਿਹੀਆਂ ਖੇਸ ਵਾਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਰੋਟੀ ਹੁੰਦੀ ਸੀ, ਗੁੜ ਹੁੰਦਾ ਸੀ, ਅਚਾਰ ਹੁੰਦਾ ਸੀ, ਪਿੰਨੀਆਂ ਹੁੰਦੀਆਂ ਸੀ, ਬਿਸਕੁਟ ਜਿਹੜੇ ਘਰ ਦੇ ਬਣਵਾ ਕੇ ਰੱਖੇ ਹੁੰਦੇ ਸੀ ਉਹ ਹੁੰਦਾ ਸੀ, ਘਰ ਦਾ ਕੱਢਿਆ ਬਣਿਆ ਗਜਰੇਲਾ ਹੁੰਦਾ ਸੀ, ਇਹ ਚੀਜ਼ਾਂ ਨਾਲ ਘਰ ਭੜੇ ਭਰਿਆ ਰਹਿੰਦਾ ਹੁੰਦਾ ਸੀ। ਹੁਣ ਅਸੀਂ ਖੁਦ ਹੀ ਘਰ ਦੇ ਵਿੱਚ ਪਹਿਲਾਂ ਉਹ ਸਾਰਾ ਜੰਕ ਫੂਡ ਲਿਆ ਕੇ ਰੱਖ ਲੈਂਦੇ ਹਾਂ, ਔਰ ਫਿਰ ਜਦੋਂ ਨਿਆਣੇ ਖਾਂਦੇ ਆ ਤੇ ਫਿਰ ਖੁਦ ਹੀ ਅਸੀਂ ਪਰੇਸ਼ਾਨ ਹੁੰਦੇ ਹਾਂ ਵੀ ਅੱਜ ਤੂੰ ਕੁਛ ਹੈਲਦੀ ਨਹੀਂ ਖਾਧਾ ਜਾਂ ਜੰਕ ਫੂਡ ਬਹੁਤ ਖਾਣ ਲੱਗ ਗਿਆ ਨਿਆਣਾ। ਪਰ ਕੀ ਕਰੀਏ, ਜੋ ਉਹਨਾਂ ਨੂੰ ਸਵਾਦ ਅਸੀਂ ਲਵਾਉਂਦੇ ਹਾਂ ਉਹ ਲੱਗੀ ਜਾਂਦੇ ਆ। ਜਗਤਾਰ ਭਾਜੀ ਨੇ ਵੀ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਸੁਖ, ਮੈਂ ਤੇ ਮੇਰੇ ਤੋਂ ਵੱਡਾ ਭਰਾ ਸਕੂਲ ਚ ਪੜ੍ਹਦੇ ਸੀ, ਰਾਤ ਨੂੰ 2 ਮੱਕੀ ਦੀਆਂ ਰੋਟੀਆਂ ਰੱਖ ਲੈਂਦੇ ਸੀ, ਸਵੇਰੇ ਅੰਗਿਆਰੇ ਤੇ ਰੱਖ ਕੇ ਗਰਮ ਕਰਕੇ ਚਾਹ ਨਾਲ ਖਾਂਦੇ ਸੀ, ਫਿਰ ਪੜ੍ਹਨ ਬੈਠਣਾ। ਇਹਨਾਂ ਨੇ ਗੁਰਦੀਪ ਸਵੱਦੀ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਸਰਬਜੀਤ ਭਾਜੀ ਲਾਡ ਲਈਏ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ ਜੀ ਗੁਰਦੀਪ ਸਵੱਦੀ ਹੁਣਾਂ ਦਾ। ਔਰ ਬਿਲਕੁਲ ਉਹ ਜਿਹੜੀ ਬੇਹੀ ਰੋਟੀ ਖਾਣ ਦਾ ਮਜ਼ਾ ਹੁੰਦਾ ਸੀਗਾ ਉਹ ਤਾਂ ਵੱਖਰਾ ਹੀ ਹੁੰਦਾ ਸੀ, ਸਾਡੇ ਘਰ ਲੜਾਈ ਹੁੰਦੀ ਸੀ ਉਹ ਬੇਹੀ ਰੋਟੀ ਖਾਣ ਦੇ ਲਈ, ਰਾਤ ਦੀ ਜਿਹੜੀ ਬੇਹੀ ਰੋਟੀ ਹੁੰਦੀ ਸੀ ਉਹਨੂੰ ਗਰਮ ਕਰਕੇ ਉਹਦੇ ਤੇ ਮੱਖਣ ਲਾ ਕੇ ਤੇ ਉਹਦੇ ਤੇ ਲੂਣ ਮਿਰਚ ਮਸਾਲਾ ਜਿਹਾ ਬੂਰ ਕੇ, ਹਾਏ ਕਿੰਨਾ ਸਵਾਦ ਲੱਗਦਾ ਹੁੰਦਾ ਸੀਗਾ। ਓਹੋ ਅੱਛਾ, ਚਲੋ ਸਰਦੀਆਂ ਦੀ ਗੱਲ ਤੇ ਆਵਾਂ ਮੈਂ ਵੀ, ਸਰਦੀਆਂ ਦੇ ਵਿੱਚ ਅਸੀਂ ਹੋਰ ਕੀ ਕਰਦੇ ਹੁੰਦੇ ਸੀ, ਸਰਦੀਆਂ ਚ ਜਦੋਂ ਸਕੂਲ ਜਾਈਦਾ ਹੁੰਦਾ ਸੀ ਸਵੇਰੇ ਸਵੇਰੇ, ਉਹ ਰਜਾਈ ਨੂੰ ਛੱਡਣਾ ਸਭ ਤੋਂ ਔਖਾ ਲੱਗਦਾ ਹੁੰਦਾ ਸੀ, ਔਰ ਹੁਣ ਵੀ ਪਤਾ, ਹੁਣ ਤਾਂ ਚਲੋ ਅਸੀਂ ਵੱਡੇ ਹੋ ਗਏ ਪਤਾ ਹੀ ਆ ਛੱਡਣੀ ਆ, ਪਰ ਨਿਆਣਿਆਂ ਨੂੰ ਜਦੋਂ ਅਜੇ ਵੀ ਉਠਾਉਣਾ ਹੁੰਦਾ ਨਾ ਸਭ ਤੋਂ ਔਖਾ ਕੰਮ ਲੱਗਦਾ, ਰਜਾਈ ਉਹਨਾਂ ਨੂੰ ਵੀ ਛੱਡਣੀ ਔਖੀ ਲੱਗਦੀ ਹੁੰਦੀ ਆ, ਔਰ ਫਿਰ ਮੈਂ ਮਨ ਹੀ ਮਨ ਮੁਸਕਰਾ ਪੈ ਰਹੀ ਹੁੰਦੀ ਹਾਂ, ਉੱਪਰੋਂ ਤਾਂ ਮੈਂ ਕਈ ਵਾਰੀ ਗੁੱਸੇ ਵੀ ਹੋਣ ਲੱਗ ਜਾਂਦੀ ਹਾਂ, ਪਰ ਦਿਲ ਚ ਸੋਚੂਗੀ ਹਾਂ ਹੁੰਦਾ ਤਾਂ ਐ ਹੀ ਸੀ, ਪਰ ਚਲੋ ਅਸੀਂ ਵੀ ਗਾਲਾਂ ਖਾ ਕੇ ਉੱਠੀ ਦਾ ਸੀਗਾ। ਔਰ ਉਹ ਰਜਾਈ ਨੂੰ ਇਹ ਹੁੰਦਾ ਸੀ ਸਾਡੇ ਘਰ ਤੇ ਡੈਡੀ ਨੇ ਸਵੇਰੇ ਸਵੇਰੇ ਉਠਾ ਕੇ ਪਹਿਲਾਂ ਸਾਨੂੰ ਪੜ੍ਹਨ ਬਿਠਾ ਦੇਣਾ, ਉਹਨਾਂ ਨੂੰ ਐ ਹੁੰਦਾ ਸੀ ਵੀ ਜਿੱਦਾਂ ਜਿੱਦਾਂ ਸਰਦੀ ਵੱਧਦੀ ਜਾਂਦੀ ਹੈ ਨਾ ਉਹਨਾਂ ਦਾ ਪੈਰਾਮੀਟਰ ਇਹ ਹੁੰਦਾ ਸੀ ਵੀ ਤੁਹਾਡੀ ਪੜ੍ਹਾਈ ਵੀ ਨਾਲ ਉਨੀ ਵਧਣੀ ਚਾਹੀਦੀ ਆ, ਇਹ ਸੋਚੋ ਵੀ ਜਿੱਦਾਂ ਠੰਡ ਵੱਧਦੀ ਪਈ ਆ ਤੁਹਾਡੀ ਸਟੱਡੀ ਵੀ ਉਦਾਂ ਹੀ ਵਧਣੀ ਚਾਹੀਦੀ ਆ, ਤੇ ਸਾਨੂੰ ਸਵੇਰੇ ਸਵੇਰੇ ਉਹਨਾਂ ਨੇ ਬਿਠਾ ਦੇਣਾ ਪੜ੍ਹਨ। ਪਰ ਚਲੋ ਖੈਰ ਉਸ ਤੋਂ ਬਾਅਦ ਜਦੋਂ ਸਕੂਲ ਜਾਈਦਾ ਹੁੰਦਾ ਸੀ, ਹੁਣ ਰੋਜ਼ ਨਹਾ ਕੇ ਕੌਣ ਸਕੂਲਾਂ ਨੂੰ ਜਾਂਦਾ ਹੁੰਦਾ ਸੀ ਉਦੋਂ, ਹੁਣ ਜੇ ਤੁਸੀਂ ਵੀ ਕਹੋਗੇ ਤਾਂ ਮੈਂ ਝੂਠ ਹੀ ਮੰਨੂਗੀ, ਮੈਨੂੰ ਤੇ ਆਪਣੇ ਮੰਮੀ ਡੈਡੀ ਦਾ ਸੱਚ ਨਹੀਂ ਆਉਂਦਾ ਹੁੰਦਾ ਸੀ ਵੀ ਘਰ ਚ ਗੀਜ਼ਰ ਵੀ ਨਹੀਂ ਹੁੰਦਾ ਸੀ, ਉਹ ਸਵੇਰੇ 4 ਵਜੇ ਉੱਠ ਕੇ ਨਹਾ ਕੇ ਉਹਨਾਂ ਦੇ ਬਾਹਰ ਜਦੋਂ ਕਛਹਿਰੇ ਤੌਲੀਏ ਸੁੱਕਣੇ ਪਏ ਦੇਖਣੇ, ਮੈਂ ਮਨ ਚ ਸੋਚਦੀ ਹੁੰਦੀ ਸੀ ਵੀ ਇਹ ਪੱਕਾ ਉਹੀ ਗਿੱਲੇ ਕਰਕੇ ਪਾ ਦਿੰਦੇ ਹੁਣ, ਹੁਣ ਇੰਨੀ ਠੰਡ ਚ ਰੋਜ਼ ਸਵੇਰੇ ਠੰਡੇ ਪਾਣੀ ਨਾਲ ਕੌਣ ਨਹਾਉਂਦਾ ਆ। ਮੈਂ ਅਜੇ ਵੀ ਡੈਡੀ ਨੂੰ ਕਹਿੰਦੀ ਹੁੰਦੀ ਹਾਂ ਪਰ ਡੈਡੀ ਮੈਨੂੰ ਤਾਂ ਉਹ ਗੱਪ ਹੀ ਲੱਗਦੀ ਹੁੰਦੀ ਸੀ। ਪਰ ਖੈਰ ਸਾਡੇ ਬਜ਼ੁਰਗਾਂ ਦਾ ਨਿਤਨੇਮ ਹੋਰ ਹੁੰਦਾ ਸੀਗਾ, ਉਹ ਨਿਤਨੇਮ ਦੇ ਬੜੇ ਪੱਕੇ ਸੀਗੇ, ਜਿੱਦਾਂ ਹੀ ਅਸੀਂ ਬਚਪਨ ਚ ਉਹਨਾਂ ਨੂੰ ਜਿਸ ਨਿਤਨੇਮ ਚ ਦੇਖਿਆ ਉਸ ਨਿਤਨੇਮ ਚ ਅਜੇ ਵੀ ਦੇਖਦੇ ਆ, ਔਰ ਉਹ ਚੀਜ਼ ਚ ਮੈਂ ਬਹੁਤ ਪਿੱਛੇ ਆ ਜੇ ਮੈਂ ਗੱਲ ਕਰਾਂ ਤੇ, ਮੈਨੂੰ ਲੱਗਦਾ ਹੁੰਦਾ ਨਹੀਂ ਇਸ ਚੀਜ਼ ਚ ਮੈਂ ਬਹੁਤ ਪਿਛਾਂ ਆ ਆਪਣੇ ਮਾਪਿਆਂ ਤੋਂ। ਤੇ ਚਲੋ ਅਸੀਂ ਨਿਆਣਿਆਂ ਨੇ ਵੀ ਸਵੇਰੇ ਸਵੇਰੇ ਆਪਣੀ ਰੋਟੀ ਪਾਣੀ ਖਾ ਕੇ ਆਪਣੇ ਟਿਫਨ ਚੱਕ ਕੇ ਤੁਰ ਪੈਣਾ ਸਕੂਲਾਂ ਨੂੰ, ਠੁਰ ਠੁਰ ਕਰਦਿਆਂ ਨੂੰ ਹੱਥ ਪੈਰ ਠਰਦੇ ਜਾਣੇ, ਔਰ ਰਸਤੇ ਦੇ ਵਿੱਚ ਕਿਸੇ ਨੇ ਧੂਣੀ ਪਾਲ ਕੇ ਬੈਠੇ ਹੋਣਾ ਤੇ ਉੱਥੇ ਹੱਥ ਹੁੱਥ ਸੇਕ ਲੈਣੇ, ਫਿਰ ਸਕੂਲ ਪਹੁੰਚ ਜਾਣਾ, ਸਕੂਲੇ ਜਾ ਕੇ ਉਹੀ ਪ੍ਰੇਅਰ ਹੁੰਦੀ ਸੀ ਜੋ ਵੀ ਪ੍ਰਾਰਥਨਾ ਹੁੰਦੀ ਸੀ, ਉਸ ਤੋਂ ਬਾਅਦ ਧੁੱਪ ਚ ਕਲਾਸਾਂ ਲੱਗ ਜਾਂਦੀਆਂ ਹੁੰਦੀਆਂ ਸੀ ਪ੍ਰਾਇਮਰੀ ਸਕੂਲਾਂ ਚ, ਜਿੱਥੇ ਧੁੱਪ ਹੁੰਦੀ ਸੀ ਉੱਥੇ ਮਾਸਟਰ ਭੈਣਜੀਆਂ ਨੇ ਆਪਣਾ ਕੁਰਸੀ ਤੇ ਮੇਜ਼ ਰੱਖ ਲੈਣਾ ਤੇ ਚਲੋ ਉੱਥੇ ਹੀ ਟਾਟ ਵਿਸ ਜਾਣੇ, ਬੋਰੀਆਂ ਵਿਸ ਜਾਣੀਆਂ ਤੇ ਨਿਆਣਿਆਂ ਨੇ ਉੱਥੇ ਧੁੱਪ ਚ ਬੈਠ ਜਾਣਾ, ਉਹ ਕਲਾਸਾਂ ਲੱਗਣ ਲੱਗ ਜਾਣੀਆਂ, ਨੇਚਰ ਦੇ ਕਿੰਨੇ ਕਲੋਜ਼ ਰਹੀਦਾ ਹੁੰਦਾ ਸੀਗਾ। ਸਹੀ ਗੱਲ ਆ ਹਨਾ। ਔਰ ਉਸ ਤੋਂ ਬਾਅਦ ਏਦਾਂ ਹੁੰਦਾ ਸੀ ਵੀ ਬਹੁਤੀ ਠੰਡ ਹੁੰਦੀ ਸੀ, ਧੁੰਦ ਪਈ ਹੁੰਦੀ ਸੀਗੀ, ਜਿੱਦਣ ਨਹੀਂ ਬੱਦਲ ਸੂਰਜ ਚੜ੍ਹਦਾ ਹੁੰਦਾ ਸੀ ਉਸ ਦਿਨ ਸਕੂਲ ਚ ਵੀ ਧੂਣੀਆਂ ਬਲ ਜਾਂਦੀਆਂ ਹੁੰਦੀਆਂ ਸੀ, ਮਾਸਟਰਾਂ ਭੈਣ ਜੀਆਂ ਨੇ ਬਾਲ ਲੈਣੀਆਂ ਉੱਥੇ ਤੇ ਉੱਥੇ ਚਲੋ ਜੀ ਨਾਲ ਅਸੀਂ ਵੀ ਹੱਥ ਹੁੱਥ ਸੇਕ ਲੈਣੇ, ਤੇ ਬਸ ਸ਼ਾਮ ਨੂੰ ਪਹਾੜੇ ਜਿਹਾ ਪੜ੍ਹ ਕੇ ਵਾਪਸ ਘਰ ਆ ਜਾਣਾ, ਘਰ ਆਉਂਦਿਆਂ ਤੱਕ ਸਰਦੀਆਂ ਚ ਪਰਛਾਵੇਂ ਢਲ ਜਾਂਦੇ ਹੁੰਦੇ ਸੀ ਹਨਾ। ਪਰ ਅਸੀਂ ਖੇਡਣ ਜ਼ਰੂਰ ਜਾਈਦਾ ਹੁੰਦਾ ਸੀਗਾ, ਫੇਰ ਵੀ ਘਰ ਆ ਕੇ ਖੇਡਣ ਜ਼ਰੂਰ ਨਿਕਲ ਜਾਣਾ। ਇੱਕ ਰੁਟੀਨ ਜਿਹੜਾ ਬੱਚਿਆਂ ਦਾ ਹੁੰਦਾ ਸੀ ਉਹ ਬੜਾ ਸੈੱਟ ਹੁੰਦਾ ਸੀ, ਤੇ ਸ਼ਾਮ ਨੂੰ ਫਿਰ ਟਾਈਮ ਨਾਲ ਹੀ ਸਾਰੇ ਰੋਟੀ ਪਾਣੀ ਖਾ ਕੇ ਰਜਾਈਆਂ ਚ ਵੜ ਜਾਂਦੇ ਹੁੰਦੇ ਸੀਗੇ। ਪਰ ਰਜਾਈਆਂ ਚ ਵੜਨ ਤੋਂ ਪਹਿਲਾਂ ਉਹ ਚੁੱਲ੍ਹੇ ਅੱਗੇ ਜਿਹੜੀ ਅੱਗ ਹੁੰਦੀ ਸੀ ਉਹਨੂੰ ਜਰੂਰ ਸੇਕੀ ਦਾ ਹੁੰਦਾ ਸੀਗਾ, ਜਾਂ ਫਿਰ ਵੈਸੇ ਘਰ ਦੇ ਵਿੱਚ ਇੱਕ ਧੂਣੀ ਜਿਹੀ ਬਾਲ ਲੈਣੀ, ਉਹ ਵੱਡਾ ਸਾਰਾ ਲੁਹਾਂਡਾ ਹੁੰਦਾ ਸੀਗਾ, ਉਹਦੇ ਵਿੱਚ ਗਿਆਰੀਆਂ ਗਿਉਰੀਆਂ ਰੱਖ ਲੈਣੀਆਂ, ਤੇ ਮੇਰੇ ਦਾਦੀ ਜੀ ਨੇ ਉਹ ਵਾਲਾ ਲੁਹਾਂਡਾ ਫਿਰ ਆਪਣੇ ਮੰਜੇ ਦੇ ਥੱਲੇ ਰੱਖ ਲੈਣਾ। ਉਹਨਾਂ ਨੂੰ ਉਸ ਚੀਜ਼ ਦਾ ਨਿੱਘ ਹੁੰਦਾ ਸੀਗਾ, ਕਿਹੜੇ ਏਡੇ ਹੀਟਰ ਹੁੰਦੇ ਸੀਗੇ, ਜਾਂ ਹੀਟਰ ਇੱਕ ਇਲੈਕਟ੍ਰਿਕ ਹੁੰਦੇ ਸੀ ਹੈ ਨਾ, ਉਹ ਤਾਰਾਂ ਜਿਹੀਆਂ ਵਾਲੇ, ਉਹ ਕਦੀ ਕਿਤੇ ਲਾ ਲਈਦਾ ਹੁੰਦਾ ਸੀਗਾ। ਵੈਸੇ ਤਾਂ ਬਸ ਰਜਾਈਆਂ ਹੀ ਹੁੰਦੀਆਂ ਸੀਗੀਆਂ, ਰਜਾਈਆਂ ਚੰਗੀਆਂ ਭਾਰੀਆਂ ਬਣਾਈਆਂ ਹੁੰਦੀਆਂ ਸੀਗੀਆਂ। ਔਰ ਹੁਣ ਜਿਹੜੇ ਵੇਟ ਬਲੈਂਕਟ ਆਉਂਦੇ ਆ ਨਾ, ਉਹ ਵੇਟ ਬਲੈਂਕਟ ਤੇ ਮੈਂ ਹਮੇਸ਼ਾ ਇਹੀ ਸੋਚਦੀ ਹੁੰਦੀ ਆ ਵੀ ਅੱਗੇ ਸਾਨੂੰ ਵੇਟ ਬਲੈਂਕਟ ਦੀ ਲੋੜ ਹੀ ਨਹੀਂ ਹੁੰਦੀ ਸੀ, 5-5 ਕਿਲੋ ਦੀਆਂ ਤੇ ਰਜਾਈਆਂ ਹੁੰਦੀਆਂ ਸੀ ਹੈਨਾ, ਰੂਮ ਉਹਨਾਂ ਚ 5-5 ਕਿਲੋ ਭਰਵਾਇਆ ਹੁੰਦਾ ਸੀ, ਉਹ ਇੰਨੀਆਂ ਭਾਰੀਆਂ ਰਜਾਈਆਂ ਹੁੰਦੀਆਂ ਸੀਗੀਆਂ। ਹੁਣ ਅਸੀਂ ਕਵਾਂਗੇ ਵੀ ਅਸੀਂ ਪਹਿਲਾਂ ਤੇ ਹਲਕੇ ਹਲਕੇ ਬਲੈਂਕਟ ਤੇ ਹਲਕੀਆਂ ਹਲਕੀਆਂ ਰਜਾਈਆਂ, ਹੁਣ ਫਾਈਬਰ ਵਾਲੀਆਂ, ਉਹਦੇ ਉੱਤੇ ਫਿਰ ਭਾਵੇਂ ਵੇਟ ਬਲੈਂਕਟ ਲੈ ਲਓ। ਪਰ ਚਲੋ ਜੀ, ਠੰਡਾਂ ਦੀਆਂ ਹੋਰ ਨਿਆਮਤਾਂ ਜਿਹੜੀਆਂ ਹੁੰਦੀਆਂ ਸੀ ਉਹ ਪਿੰਨੀਆਂ ਹੁੰਦੀਆਂ ਸੀ। ਮੈਨੂੰ ਲੱਗਦਾ ਪਿੰਨੀਆਂ ਬਾਰੇ ਤਾਂ ਮੈਂ ਬਹੁਤ ਗੱਲ ਕਰ ਲਈ ਪਿਛਲੇ ਕੁਝ ਕੁ ਉਹਨਾਂ ਦੇ ਵਿੱਚੋਂ, ਕਿਉਂਕਿ ਸਰਦੀਆਂ ਦੇ ਵਿੱਚ ਪਿੰਨੀਆਂ ਤਾਂ ਜੀ ਸਾਡੀਆਂ ਖਾਸ ਹੁੰਦੀਆਂ, ਸੋ ਪਿੰਨੀਆਂ ਜ਼ਰੂਰ ਬਣਦੀਆਂ ਹੁੰਦੀਆਂ ਸੀ, ਅਲਸੀ ਦੀਆਂ, ਮੂੰਗੀ ਦੀਆਂ, ਜਿਹਦੀਆਂ ਜਿਹਦੀਆਂ ਵੀ ਬਣਾਉਂਦੇ ਖਾਂਦੇ ਹੁੰਦੇ ਸੀ, ਹੁਣ ਵੀ ਬਣਦੀਆਂ ਮੈਨੂੰ ਲੱਗਦਾ ਪੰਜਾਬੀ ਘਰ ਸਾਰੇ ਹੁੰਦੇ ਆ, ਜਿਹਦੇ ਵਿੱਚ ਸਰਦੀਆਂ ਚ ਪਿੰਨੀਆਂ ਜ਼ਰੂਰ ਬਣਦੀਆਂ ਨਾ। ਅੱਛਾ, ਉਸ ਤੋਂ ਇਲਾਵਾ ਸਰਦੀਆਂ ਦੇ ਜਿਹੜੇ ਖਾਣ ਪੀਣ ਹੁੰਦੇ ਸੀ ਉਹ ਵੱਖਰੇ ਹੁੰਦੇ ਸੀਗੇ, ਸਰਦੀਆਂ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਉਹ ਵੱਖਰੀਆਂ ਹੁੰਦੀਆਂ ਸੀ। ਹੁਣ ਤਾਂ ਚਲੋ ਸਾਰਾ ਸਾਲ ਹੀ ਕੁਛ ਨਾ ਕੁਛ ਸਾਰਾ ਕੁਛ ਮਿਲਦਾ ਰਹਿੰਦਾ, ਪਰ ਉਦੋਂ ਸਰਦੀਆਂ ਦੇ ਵਿੱਚ ਸਿਰਫ ਸਰਦੀਆਂ ਦੀਆਂ ਸਬਜ਼ੀਆਂ ਹੁੰਦੀਆਂ ਸੀ, ਗਰਮੀਆਂ ਦੇ ਵਿੱਚ ਗਰਮੀਆਂ ਦੀਆਂ ਹੁੰਦੀਆਂ ਸੀਗੀਆਂ। ਸਰਦੀਆਂ ਦੇ ਵਿੱਚ ਸਾਗ, ਉਹ ਤੇ ਸਾਡੇ ਪੰਜਾਬੀਆਂ ਦੀ ਜਿੰਨੀ ਜਾਨ ਹੈ ਨਾ, ਸਾਗ ਤੇ ਬਸ ਮੱਕੀ ਦੀ ਰੋਟੀ, ਮੱਕੀ ਦੀ ਰੋਟੀ ਜ਼ਿਆਦਾ ਬਣਦੀ ਸੀ ਸਰਦੀਆਂ ਚ, ਜਿੰਨੀ ਵੀ ਸਬਜ਼ੀਆਂ ਹੁੰਦੀਆਂ ਸੀਗੀਆਂ। ਗੋਭੀ ਹੁੰਦੀ ਸੀਗੀ ਸਰਦੀਆਂ ਦੇ ਵਿੱਚ, ਫਿਰ ਗਾਜਰ ਹੁੰਦੀ ਸੀ, ਹਾਏ ਗਾਜਰ ਆਲੂ ਮਟਰ ਜਿਹੜੇ ਹੁੰਦੇ ਸੀਗੇ, ਉਹ ਵਾਲਾ ਸਵਾਦ ਨੀ ਇੱਥੇ ਹੁੰਦਾ, ਉਹ ਗਾਜਰਾਂ ਨੀ ਮਿਲਦੀਆਂ, ਸੱਚੀ ਗੱਲ ਆ। ਉਹ ਇੱਥੇ ਔਰੇਂਜ ਜਿਹੀਆਂ ਗਾਜਰਾਂ ਹੁੰਦੀਆਂ, ਉਹ ਲਾਲ ਗਾਜਰਾਂ ਤੇ ਦੇਖਣ ਨੂੰ ਵੀ ਨੀ ਮਿਲਦੀਆਂ ਇੱਥੇ, ਔਰ ਨਾ ਹੀ ਉਹ ਸਵਾਦ ਆਉਂਦਾ ਆ ਉਹ ਸਬਜ਼ੀ ਦਾ, ਉਹ ਸਬਜ਼ੀਆਂ, ਔਰ ਉਹਦੇ ਉੱਤੇ ਇੰਨਾ ਕੁ ਮੱਖਣ ਰੱਖ ਲੈਣਾ ਤੇ ਫਿਰ ਉਹ ਗਰਮ ਗਰਮ ਰੋਟੀਆਂ ਨਾਲ ਖਾਣਾ, ਹਾਏ। ਜਿਹੜੇ ਮਰਜ਼ੀ ਰੈਸਟੋਰੈਂਟ ਚ ਚਲ ਜਾਓ, ਮੈਂ ਕਹਿੰਦੀ ਉਹ ਸਵਾਦ ਨਹੀਂ ਮਿਲ ਸਕਦਾ ਜਿਹੜੇ ਉਹ ਅਸੀਂ ਆਪਣੇ ਮਾਂ ਦੇ ਹੱਥਾਂ ਦੀ ਜਿਹੜੀ ਰੋਟੀ ਹੁੰਦੀ ਸੀ, ਸਬਜ਼ੀ ਹੁੰਦੀ ਸੀ, ਉਹਦੇ ਉੱਤੇ ਉਹ ਮੱਖਣ ਰੱਖ ਕੇ ਚੁੱਲ੍ਹੇ ਦੇ ਅੱਗੇ ਬੈਠ ਕੇ ਜਿਹੜੀ ਰੋਟੀ ਖਾਈ ਦੀ ਸੀ, ਉਹ ਵਾਲਾ ਸਵਾਦ ਕਿਤੇ ਨੀ ਲੱਭਦਾ। ਅੱਛਾ, ਉਸ ਤੋਂ ਇਲਾਵਾ ਸਰਦੀਆਂ ਚ ਮਟਰ ਹੁੰਦੇ ਸੀ, ਗੋਭੀ ਹੁੰਦੀ ਸੀ, ਸ਼ਲਗਮ ਹੁੰਦੀ ਸੀ, ਇਹ ਸਬਜ਼ੀਆਂ ਹੁੰਦੀਆਂ ਸੀਗੀਆਂ, ਔਰ ਤਕਰੀਬਨ ਇਹਨਾਂ ਸਾਰਿਆਂ ਦੇ ਨਾਲ ਹੀ ਮੱਕੀ ਦੀ ਰੋਟੀ ਜ਼ਿਆਦਾ ਬਣਦੀ ਹੁੰਦੀ ਸੀ ਘਰਾਂ ਦੇ ਵਿੱਚ। ਅੱਛਾ, ਇੱਕ ਜ਼ਿਮੀਕੰਦ ਹੁੰਦਾ ਸੀ, ਜ਼ਿਮੀਕੰਦ ਵੀ ਗਰਮ ਹੁੰਦਾ, ਉਹਦੀ ਵੀ ਸਬਜ਼ੀ ਬਣਾਉਂਦੇ ਹੁੰਦੇ ਸੀ ਅਸੀਂ, ਜਾਂ ਮਟਰਾਂ ਦੇ ਵਿੱਚ ਪਾਈਦਾ ਹੁੰਦਾ ਸੀ ਜ਼ਿਮੀਕੰਦ, ਮੰਮੀ ਪਾਉਂਦੇ ਹੁੰਦੇ ਸੀ, ਜਿੱਦਾਂ ਪਨੀਰ ਪਾ ਲਈਦਾ ਇੱਦਾਂ ਜ਼ਿਮੀਕੰਦ ਮਟਰ ਹੁੰਦੇ ਸੀ, ਜਾਂ ਸੁੱਕਾ ਜ਼ਿਮੀਕੰਦ ਵੀ ਬਣਦਾ ਹੁੰਦਾ ਸੀ, ਤੇ ਇੱਕ ਮੰਮੀ ਜ਼ਿਮੀਕੰਦ ਦਾ ਅਚਾਰ ਵੀ ਪਾਉਂਦੇ ਹੁੰਦੇ ਸੀ। ਉਸ ਤੋਂ ਇਲਾਵਾ ਯਾਦ ਆ ਵੀ ਸਰਦੀਆਂ ਦੇ ਦਿਨਾਂ ਦੇ ਵਿੱਚ ਮਾਂ ਦੇ ਹੱਥ ਤਾਂ ਵਿਹਲੇ ਹੁੰਦੇ ਹੀ ਨਹੀਂ ਸੀ, ਜਾਂ ਤਾਂ ਚਲੋ ਰੋਟੀ ਪਾਣੀ ਜਾਂ ਹੋਰ ਕੰਮ ਕਾਰਾਂ ਚ ਹੁੰਦੇ ਸੀ, ਜਾਂ ਫਿਰ ਉਹਨਾਂ ਦੇ ਹੱਥਾਂ ਦੇ ਵਿੱਚ ਸਲਾਈਆਂ ਹੁੰਦੀਆਂ ਸੀਗੀਆਂ, ਉਹ ਸਲਾਈਆਂ ਜਿਨ੍ਹਾਂ ਦੇ ਵਿੱਚ ਪੂਰੇ ਟੱਬਰ ਦੇ ਜਿਹੜੇ ਕੱਪੜੇ ਹੁੰਦੇ ਸੀ, ਦੇਖ ਲਓ ਘਰ ਦੀ ਇੱਕ ਲੇਡੀ ਜਿਹੜੀ ਆ ਉਹ ਬੁਣ ਕੇ ਪਾ ਦਿੰਦੀ ਹੁੰਦੀ ਸੀਗੀ, ਹੈਰਾਨੀ ਹੁੰਦੀ ਆ ਵੀ ਇੰਨੇ ਘਰ ਦੇ ਕੰਮ, ਉਸ ਤੋਂ ਬਾਅਦ ਜੋਬ ਵੀ ਕਰਨੀ, ਔਰ ਉਹ ਫਿਰ ਵੀ ਸਾਰੇ ਘਰ ਦੇ ਟੱਬਰ ਦੇ ਕੱਪੜੇ ਜਿਹੜੇ ਆ ਉਹ ਹੱਥਾਂ ਨਾਲ ਬੁਣ ਕੇ ਪਾ ਦੇਣੇ, ਸੋ ਹੈਰਾਨੀ ਹੁੰਦੀ ਆ, ਸਹੀ ਗੱਲ ਆ। ਮੈਂ ਕਹਿੰਦੀ ਅਸੀਂ ਤਾਂ ਇਹ ਚੀਜ਼ਾਂ ਦੇਖੀਆਂ ਹੋਈਆਂ, ਪਰ ਆਉਣ ਵਾਲੀਆਂ ਇੱਕ ਦੋ ਜਨਰੇਸ਼ਨ ਨੂੰ ਜਦੋਂ ਇਹ ਗੱਲਾਂ ਦੱਸਿਆ ਕਰਾਂਗੇ ਨਾ, ਉਹਨਾਂ ਨੂੰ ਐਂ ਗੱਪਾਂ ਲੱਗਿਆ ਕਰਨੀਆਂ, ਜਿੱਦਾਂ ਮੈਨੂੰ ਲੱਗਦੀ ਆ ਵੀ ਮੇਰੇ ਮੰਮੀ ਡੈਡੀ ਸਵੇਰੇ ਠੰਡੇ ਪਾਣੀ ਨਾਲ ਨਹਾਉਂਦੇ ਹੁੰਦੇ ਸੀ। ਲਓ ਜੀ, ਹਰਜਿੰਦਰ ਘੁੰਮਣ ਅੰਕਲ ਦਾ ਮੈਸੇਜ ਆਇਆ ਅੱਜ ਪ੍ਰੋਗਰਾਮ ਚ ਬੜੀ ਦਿਨਾਂ ਬਾਅਦ, ਤੇ ਲਿਖਿਆ ਸੁਪ੍ਰੀਤ ਜੀ ਸਤਿ ਸ੍ਰੀ ਅਕਾਲ, ਹੁਣ ਤਾਂ ਪਿੰਡ ਵੀ ਚੁੱਲ੍ਹੇ ਖਤਮ ਹੋ ਗਏ ਨੇ, ਕਹਿੰਦੇ ਭਾਈ ਦੇਖਿਆ ਬਾਅਦ ਨਾ ਪੀਣ ਪਾਣੀ ਰੰਨ ਆਵੇ ਤਾਂ ਵੱਖਰੀ ਚੂਲ ਹੋਵੇ, ਸਮੇਂ ਨਾਲ ਸਭ ਕੁਝ ਬਦਲ ਗਿਆ, ਕੜਿਆ ਦੁੱਧ ਮਿਲਦਾ ਸੀ ਮਾਂ ਦੇ ਹੱਥਾਂ ਦਾ, ਨਿੱਘ ਤੇ ਸਵਾਦ ਨਹੀਂ ਮਿਲਦਾ ਹੁਣ। ਬਿਲਕੁਲ ਸਹੀ ਗੱਲ ਜੀ, ਬਹੁਤ ਸਾਰੀਆਂ ਉਹ ਚੀਜ਼ਾਂ ਜੋ ਸਾਨੂੰ ਸਿਰਫ ਆਪਣੀਆਂ ਯਾਦਾਂ ਚ ਹੀ ਦਿਸਦੀਆਂ ਹੁਣ ਸਾਨੂੰ ਦੇਖਣ ਨੂੰ ਵੀ ਨਹੀਂ ਮਿਲਦੀਆਂ, ਬਿਲਕੁਲ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਹੁਣ ਜਾਵਾਂਗੇ ਤਾਂ ਚੁੱਲ੍ਹੇ ਲੱਭਣੇ ਹੀ ਪੈਣੇ ਆ ਸਾਨੂੰ, ਵੀ ਕਿਤੇ ਉਹ ਚੁੱਲ੍ਹੇ ਚੌਂਕੇ ਲੱਭ ਜਾਣ ਜਿਨ੍ਹਾਂ ਦੀਆਂ ਗੱਲਾਂ ਅਸੀਂ ਇੱਥੇ ਬਾਹਰ ਬੈਠ ਕੇ ਕਰਦੇ ਹਾਂ। ਔਰ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਕਿ ਸਾਡੇ ਤਾਂ ਭੂਆ ਜਾਂ ਛੋਟੀ ਚਾਚੀ ਦੀ ਰਸੋਈ ਦੀ ਡਿਉੜੀ ਹੁੰਦੀ ਸੀ, ਪਰ ਦਾਦੀ ਸਿਰ ਤੇ ਬੈਠ ਕੇ ਖਵਾਉਂਦੀ ਸੀ ਕਿ ਕੋਈ ਭੁੱਖਾ ਨਾ ਰਹਿ ਜਾਵੇ, ਪਹਿਲਾਂ ਬੱਚੇ ਰਲ ਮਿਲ ਕੇ ਸਾਂਝੇ ਟੱਬਰ ਚ ਪਾਲਦੇ ਸੀ। ਬਿਲਕੁਲ ਸਹੀ ਗੱਲ ਆ, ਸਾਰੇ ਬੱਚਿਆਂ, ਔਰ ਇੱਕ ਜਿਹੜੀ ਵੱਡੀ ਔਰਤ ਹੁੰਦੀ ਸੀ ਉਹ ਪ੍ਰਧਾਨ ਹੁੰਦੀ ਸੀ ਘਰ ਦੇ ਵਿੱਚ, ਉਹਦੇ ਓਹਦੀ ਅੱਖ ਦੀ ਘੂਰੀ ਸਭ ਨੂੰ ਪਤਾ ਹੁੰਦੀ ਸੀ ਔਰ ਉਤੋਂ ਸਾਰੇ ਚੱਲਦੇ ਹੁੰਦੇ ਸੀ ਪਿੱਠ ਪਿੱਛੋਂ ਭਾਵੇਂ ਜਿਹੜੀਆਂ ਦਰਾਣੀਆਂ ਜਠਾਣੀਆਂ ਚੁਗਲੀਆਂ ਮਾਰਦੀਆਂ ਰਹਿੰਦੀਆਂ ਹੁਣ ਪਰ ਉਹਦੇ ਸਾਹਮਣੇ ਨੀ ਘੁਸਕ ਸਕਦੀਆਂ ਹੁੰਦੀਆਂ ਸੀਗੀਆਂ ਔਰ ਉਹ ਇੱਕ ਕੋਈ ਪਾਰਸ਼ੈਲਿਟੀ ਤੋਂ ਬਿਨਾਂ ਪਾਰਸ਼ੈਲਿਟੀ ਤੋਂ ਇੱਕ ਦਾਦੀ ਦੇ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਹਨਾ ਕਹਿੰਦੇ ਸ਼ਲਗਮ ਦੀ ਸਬਜ਼ੀ ਉਹ ਵੀ ਮੱਕੀ ਦੀ ਰੋਟੀ ਨਾਲ ਤੇ ਮੱਖਣ ਰੱਖ ਕੇ ਹਾਏ ਸੱਚੀ ਗੱਲ ਆ ਲਓ ਜੀ ਤਨੀ ਹੁਣੀ ਵੀ ਆ ਗਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਪੈਰੀ ਪਹਿਨਾ ਜੀ ਕਹਿੰਦੇ ਚਾਰ ਕੁ ਮੇਰੇ ਲਈ ਵੀ ਲਾ ਲਓ ਅੱਛਾ ਠੀਕ ਆ ਦੱਸ ਦੇ ਕਿਹੜੀਆਂ ਖਾਣੀਆਂ ਕਿਵੇਂ ਸਵੇਰੇ ਸਵੇਰੇ ਮੂੰਹ ਚ ਪਾਣੀ ਲਿਆ ਰਹੇ ਹੋ ਸਹੀ ਗੱਲ ਆ ਮੈਨੂੰ ਲੱਗਦਾ ਹੁੰਦਾ ਮੈਂ ਆਪ ਤਾਂ ਲਿਆਉਣੀ ਆ ਨਾਲ ਬਾਕੀਆਂ ਦੇ ਵੀ ਲੈ ਆਉਣੀ ਆ ਪਰ ਕੀ ਕਰੀਏ ਹੁਣ ਜਦੋਂ ਆ ਗੱਲਾਂ ਬਾਤਾਂ ਕਰਕੇ ਮੈਂ ਬੈਕ ਟੂ ਰਿਐਲਿਟੀ ਆਉਂਦੀ ਆ ਨਾ ਤੇ ਫੇਰ ਬਸ ਹਾਂ ਐ ਲੱਗਦਾ ਹੁੰਦਾ ਪਰ ਕੋਸ਼ਿਸ਼ ਜ਼ਰੂਰ ਕਰਦੀ ਰਹਿੰਦੀ ਹੁੰਦੀ ਵੀ ਉਹ ਸਾਰੇ ਸਵਾਦ ਲੈਂਦੀ ਰਵਾਂ ਔਰ ਲੈਂਦੇ ਰਹਿੰਦੇ ਆ ਪਰ ਹੁਣ ਅਸੀਂ ਬੜੇ ਡਾਇਟ ਕੋਨਸ਼ੀਅਸ ਹੋ ਗਏ ਆ ਬਚਪਨ ਚ ਇਹ ਚੀਜ਼ ਨਹੀਂ ਹੁੰਦੀ ਸੀਗੀ ਜਿੰਨਾ ਮਰਜ਼ੀ ਮੱਖਣ ਘਿਓ ਪਾ ਕੇ ਖਾਓ ਕੁਛ ਨੀ ਪਤਾ ਹੁੰਦਾ ਸੀ ਹੁਣ ਤਾਂ ਐ ਲੱਗਦਾ ਹੁੰਦਾ ਵੀ ਹਾਏ ਆ ਮੱਖਣ ਘਿਓ ਪਾਇਆ ਪਤਾ ਨੀ ਕਿੱਥੇ ਜਾ ਕੇ ਲੱਗਣਾ ਆ ਹੈਨਾ ਪਰ ਚਲੋ ਮੈਂ ਆਪਣੇ ਆਪ ਨੂੰ ਅਸੀਂ ਫੇਰ ਵੀ ਮੈਂ ਬੜੀ ਖੁਸ਼ਕਿਸਮਤ ਮੰਨਦੀ ਹਾਂ ਵੀ ਅਸੀਂ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਆ ਜਿਨ੍ਹਾਂ ਨੇ ਸਾਰਾ ਕੁਝ ਅੱਖੀ ਦੇਖਿਆ ਅਸੀਂ ਉਹ ਸਵਾਦ ਵੀ ਮਾਣੇ ਹੋਏ ਆ ਔਰ ਉਹ ਸਾਰਾ ਕੁਝ ਦੇਖਿਆ ਹੰਡਾਇਆ ਹੋਇਆ ਆ ਔਰ ਅਸੀਂ ਮੈਨੂੰ ਲੱਗਦਾ ਇੱਕ ਬ੍ਰਿਜ ਹੋਣੇ ਆ ਅਸੀਂ ਅਗਲੀ ਜਨਰੇਸ਼ਨ ਚ ਤੇ ਜੋ ਪਿੱਛੇ ਜੋ ਹੁਣ ਦਿਸਦਾ ਨੀ ਉਹਦੇ ਵਿੱਚ ਸੋ ਇਹਨਾਂ ਚੀਜ਼ਾਂ ਨੂੰ ਗੱਲਾਂ ਨੂੰ ਅਸੀਂ ਜਿੰਨਾ ਕਰ ਸਕੀਏ ਜਾਂ ਲਿਖ ਸਕੀਏ ਇਹ ਸੰਭਾਲ ਲੈਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਚ ਇਹ ਹਿਸਟਰੀ ਬਣ ਜਾਣੀ ਆ ਇਹ ਇਤਿਹਾਸ ਬਣ ਜਾਣਾ ਆ ਅੱਛਾ ਉਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਯਾਦ ਆ ਪਿੰਡਾਂ ਦੇ ਵਿੱਚ ਰਾਸ਼ੇ ਆਉਂਦੇ ਹੁੰਦੇ ਸੀ ਸ਼ੋਲ ਵੇਚਣ ਵਾਲੇ ਪਿੰਡਾਂ ਜਿਹੀਆਂ ਬੰਨੀਆਂ ਹੁੰਦੀਆਂ ਸੀ ਉਹਨਾਂ ਨੇ ਪਿੱਛੇ ਨਾਲ ਲਟਕਾਈਆਂ ਹੋਣੀਆਂ ਤੇ ਆ ਜਾਣੀਆਂ ਔਰ ਸ਼ੋਲ ਬੜੇ ਸੋਹਣੇ ਹੁੰਦੇ ਸੀਗੇ ਕਸ਼ਮੀਰੀ ਸ਼ੋਲ ਜਿਹੜੇ ਹੁੰਦੇ ਸੀ ਬੜੇ ਸੋਹਣੇ ਸੋਹਣੇ ਸ਼ੋਲ ਹੁੰਦੇ ਸੀ ਔਰ ਫਿਰ ਉਹਨਾਂ ਨੇ ਜਿੱਥੇ ਇੱਕ ਘਰ ਦੇ ਅੱਗੇ ਬੈਠ ਜਾਣਾ ਤੇ ਬਾਕੀ ਸਾਰੇ ਜਿਹੜੀਆਂ ਆਲੇ ਦੁਆਲੇ ਦੀਆਂ ਹੁੰਦੀਆਂ ਸੀਗੀਆਂ ਲੇਡੀਜ਼ ਉਹਨਾਂ ਨੇ ਵੀ ਉੱਥੇ ਹੀ ਆ ਜਾਣਾ ਤੇ ਫਿਰ ਜੋ ਬਾਰਗੇਨਿੰਗ ਸ਼ੁਰੂ ਹੁੰਦੀ ਹੁੰਦੀ ਸੀ ਬਈ ਬਾਰਗੇਨਿੰਗ ਬੜੀ ਕਮਾਲ ਦੀ ਹੁੰਦੀ ਸੀ ਕੋਈ ਸੋਚ ਵੀ ਨੀ ਸਕਦਾ ਹੁੰਦਾ ਸੀ ਵੀ ਇੰਨਾ ਮਹਿੰਗਾ ਜੋ ਉਹ ਦੱਸ ਰਹੇ ਆ ਇਹਦਾ ਮੁੱਲ ਜਾ ਕੇ ਇੱਥੇ ਲਿਆ ਕੇ ਬੁੜੀਆਂ ਨੇ ਰੱਖਣਾ ਆ ਔਰ ਕਿਆ ਬਾਰਗੇਨਿੰਗ ਕਰਦੀਆਂ ਹੁੰਦੀਆਂ ਸੀਗੀਆਂ ਉਹ ਹੁਣ ਪਤਾ ਨੀ ਪਿੰਡਾਂ ਦੇ ਵਿੱਚ ਹੁਣ ਕਿੱਥੇ ਆਉਂਦੇ ਹੋਣੇ ਆ ਹੁਣ ਤਾਂ ਇੰਨੀਆਂ ਦੁਕਾਨਾਂ ਇੰਨਾ ਸਾਰਾ ਕੁਛ ਆ ਉੱਥੇ ਹੁਣ ਉਹ ਰਾਸ਼ੇ ਵੀ ਨੀ ਆਉਂਦੇ ਹੋਣੇ ਸਹੀ ਗੱਲ ਆ ਹਨਾ ਸੋ ਸਹੀ ਗੱਲ ਆ ਸਰਦੀਆਂ ਦੀਆਂ ਗੱਲਾਂ ਕਮਾਲ ਦੀਆਂ ਹੁੰਦੀਆਂ ਸੀਗੀਆਂ ਚਲੋ ਇੱਕ ਗੀਤ ਸੁਣਦੇ ਆ ਔਰ ਗੀਤ ਤੋਂ ਬਾਅਦ ਕੁਝ ਕੁ ਗੱਲਾਂ ਤੇ ਫਿਰ ਮੈਂ ਤੁਹਾਡੇ ਤੋਂ ਵਿਦਾਈ ਲੈਂਦੀ ਹਾਂ ਔਰ ਇਸ ਗੀਤ ਤੋਂ ਬਾਅਦ
ਸੱਜਣ ਨੂੰ ਮਿਲਿਆ ਜਦ ਦਾ ਅਸੀਂ ਵੀ ਪਾਕ ਹੋ ਸੱਜਣ ਨੂੰ ਮਿਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਓ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਆ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਿਆ ਓ ਮਾਲਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਿਆ ਸੱਜਣ ਨੂੰ ਮਿਲ ਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵੇਚੇ ਕੇ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵੇਚੇ ਉਹ ਖਾਬਾਂ ਦਾ ਪਾਰੀਏ ਅਸੀਂ ਤਾਂ ਗਾਕ ਹੋ ਗਏ ਓ ਮਾਲਿਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਏ ਆ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ ਅਸੀਂ ਤਾਂ ਉਸ ਦੇ ਸਾਵੇਂ।
ਸਤਿੰਦਰ ਸਰਤਾਜ ਦਾ ਨਵਾਂ ਗੀਤ ਬਾਕੀ ਸੀ, ਬਹੁਤ ਸੋਹਣਾ ਗੀਤ ਔਰ ਸਾਰੇ ਗੀਤ ਹੀ ਸੋਹਣੇ ਹੁੰਦੇ ਆ। ਉਹ ਗੀਤ ਜਿਨ੍ਹਾਂ ਚ ਕੁਛ ਮੀਨਿੰਗ ਹੋਵੇ, ਉਹ ਗੀਤ ਜਿਹੜੇ ਤੁਹਾਡੇ, ਕੁਝ ਕੁ ਗੀਤ ਹੁੰਦੇ ਜਿਹੜੇ ਤੁਹਾਨੂੰ ਕੰਨਾਂ ਨੂੰ ਸੋਹਣੇ ਲੱਗਦੇ ਆ, ਸਿਰਫ ਕੰਨਾਂ ਨੂੰ ਚੰਗੇ ਲੱਗਦੇ ਆ, ਪਰ ਕੁਝ ਗੀਤ ਹੁੰਦੇ ਆ ਜੋ ਤੁਹਾਡੀ ਰੂਹ ਦੇ ਤੱਕ ਅਸਰ ਕਰਦੇ ਆ, ਰੂਹ ਵਿੱਚ ਸਮਾ ਜਾਂਦੇ ਆ। ਉਹੋ ਜਿਹੇ ਗੀਤ ਦਾ ਬਾਦਸ਼ਾਹ ਸਤਿੰਦਰ ਸਰਤਾਜ। ਸੋ ਪ੍ਰੋਗਰਾਮ ਦੇ ਵਿੱਚ ਸਾਡੀਆਂ ਯਾਦਾਂ ਚੱਲ ਰਹੀਆਂ ਔਰ ਯਾਦਾਂ ਯਾਦ ਮੈਂ ਕੱਲੀ ਨੀ ਕਰਦੀ, ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਹੋਰ ਮੇਰੀਆਂ ਯਾਦਾਂ ਨੂੰ ਥੋੜਾ ਡੂੰਘਾ ਲੈ ਜਾਂਦੇ ਆ। ਸੋ ਲਓ ਜੀ, ਸੁਖਵਿੰਦਰ ਸੋਨ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੋਨ ਸਾਹਿਬ, ਰਾਜੀ ਖੁਸ਼ੀ ਸਾਹਿਬ ਚੜ੍ਹਦੀ ਕਲਾ ਜੀ ਤੇ ਦਲਜੀਤ ਭਾਜੀ ਹੁਣਾਂ ਨੇ ਮਹਿਤਾ ਚੌਂਕ ਤੋਂ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ, ਕਹਿੰਦੇ ਉਹ ਰਾਸ਼ੀ ਹੁਣ ਵੀ ਆਉਂਦੇ ਨੇ ਪਰ ਲੁਧਿਆਣਾ ਤੋਂ ਰੈਡੀਮੇਡ ਮਾਲ ਖਰੀਦ ਕੇ ਪਿੰਡਾਂ ਚ ਵੇਚ ਦਿੰਦੇ ਆ। ਅੱਛਾ ਠੀਕ ਆ, ਹੁਣ ਕਸ਼ਮੀਰ ਤੋਂ ਨੀ ਬਣਦਾ ਸਮਾਨ ਹੈ ਨਾ, ਲੁਧਿਆਣੇ ਤੋਂ ਰੈਡੀਮੇਡ ਮਾਲ ਖਰੀਦ ਕੇ ਪਿੰਡਾਂ ਚ ਵੇਚ ਦਿੰਦੇ ਆ। ਹੁਣ ਸਾਰਾ ਕੁਛ ਹੀ ਰੈਡੀਮੇਡ ਹੋ ਗਿਆ ਭਾਜੀ, ਕਿਹੜੀ ਚੀਜ਼ ਰੈਡੀਮੇਡ ਨਹੀਂ ਹੋਈ, ਸਾਡੇ ਹੱਥਾਂ ਦੀ ਕਿਹੜੀ ਕਦਰ ਰਹਿ ਗਈ, ਸਾਰਾ ਕੁਛ ਮਸ਼ੀਨੀ ਹੋਣ ਲੱਗ ਗਿਆ, ਸਾਡੇ ਖਾਣੇ ਪੀਣੇ ਰੈਡੀਮੇਡ ਹੋ ਗਏ, ਸਾਡੇ ਪਹਿਰਾਵੇ ਜਿਹੜੇ ਆ ਉਹ ਰੈਡੀਮੇਡ ਹੋ ਗਏ। ਅੱਗੇ ਹੱਥਾਂ ਨਾਲ ਜਿੱਦਾਂ ਮੈਂ ਦੱਸਿਆ ਵੀ ਮਾਵਾਂ ਕੋਟੀਆਂ ਸਵੈਟਰ ਬੁਣ ਕੇ ਪਾਉਂਦੀਆਂ ਹੁੰਦੀਆਂ ਸੀ, ਸਾਡੇ ਕੱਪੜੇ ਮੰਮੀ ਹੱਥਾਂ ਨਾਲ ਸੀਂਦੇ ਹੁੰਦੇ ਸੀਗੇ, ਈਵਨ ਘਰਾਂ ਦੀਆਂ ਚਾਦਰਾਂ ਤੇ ਹੱਥਾਂ ਨਾਲ ਕਢਾਈਆਂ ਹੋਈਆਂ ਹੁੰਦੀਆਂ ਸੀਗੀਆਂ, ਘਰਾਂ ਦੇ ਖਾਣੇ ਪੀਣੇ ਸਭ ਹੱਥਾਂ ਨਾਲ ਬਣਦੇ ਹੁੰਦੇ ਸੀ। ਘਰ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਨਹੀਂ ਹੁੰਦੀ ਸੀ ਜਿਹੜੀ ਬਾਜ਼ਾਰੀ ਹੁੰਦੀ ਸੀਗੀ ਖਾਣ ਵਾਲੀ, ਮੈਨੂੰ ਯਾਦ ਨੀ ਜਦੋਂ ਛੋਟੇ ਹੋਈ ਦਾ ਸੀਗਾ ਵੀ ਕੋਈ ਚੀਜ਼ ਬਾਜ਼ਾਰੀ ਲਿਆ ਕੇ ਖਾਈ ਦੀ ਸੀ, ਬ੍ਰੈਡ ਵੀ ਨੀ ਹੁੰਦੀ ਸੀ ਉਦੋਂ ਤਾਂ ਪਿੰਡਾਂ ਦੇ ਵਿੱਚ, ਕਿਹੜੀ ਬ੍ਰੈਡ ਹੁੰਦੀ ਸੀ, ਉਹ ਰਸ ਜਿਹੇ ਹੁੰਦੇ ਸੀ, ਬੰਨ ਜਿਹੇ ਹੁੰਦੇ ਸੀਗੇ, ਜਿਹੜੇ ਜਿੱਥੇ ਬਿਸਕੁਟ ਬਣਦੇ ਹੁੰਦੇ ਸੀ ਉਹ ਹੀ ਬਣਾਉਂਦੇ ਹੁੰਦੇ ਸੀਗੇ, ਉਹ ਵੀ ਜਦੋਂ ਕਿਤੇ ਬਿਮਾਰ ਠਮਾਰ ਹੋਣਾ ਤੇ ਉਦੋਂ ਲਿਆ ਕੇ ਉਹ ਖਾ ਲੈਣੀ। ਹੌਲੀ ਹੌਲੀ ਚੀਜ਼ਾਂ ਆਉਣ ਲੱਗ ਗਈਆਂ, ਇਸੇ ਕਰਕੇ ਕਹਿੰਦੀ ਵੀ ਜਿੰਨੀ ਚੇਂਜ ਅਸੀਂ ਦੇਖੀ ਆ ਸਾਡੀ ਪੀੜ੍ਹੀ ਨੇ ਦੇਖੀ ਆ ਸ਼ਾਇਦ ਕਿਸੇ ਨੇ ਨੀ ਦੇਖੀ। ਔਰ ਹੱਥੀ ਸਿਰਫ ਕੱਪੜੇ ਹੀ ਨੀ ਬਣਦੇ ਸੀ, ਕੋਟੀਆਂ ਸਵੈਟਰ ਹੀ ਨੀ ਬਣਦੇ ਸੀ, ਖੇਸੀਆਂ ਬੁਣਦੀਆਂ ਹੁੰਦੀਆਂ ਸੀਗੀਆਂ, ਦਰੀਆਂ ਬੁਣਦੀਆਂ ਹੁੰਦੀਆਂ ਸੀ ਸਾਡੀਆਂ ਬਜ਼ੁਰਗ ਜਿਹੜੀਆਂ ਮਾਤਾਵਾਂ ਹੁੰਦੀਆਂ ਸੀਗੀਆਂ। ਔਰ ਸਹੀ ਗੱਲ ਆ, ਇਹ ਜਿਹੜੇ ਸ਼ਾਲ ਬੁਣ ਕੇ ਉਧਰੋਂ ਆਉਂਦੇ ਹੁੰਦੇ ਸੀ ਕਸ਼ਮੀਰ ਤੋਂ, ਉਹ ਚੀਜ਼ਾਂ ਬਿਲਕੁਲ ਕਿਤੇ ਨੀ ਹੋਰ ਮਿਲਦੀਆਂ ਹੋਣੀਆਂ ਸਾਡੀਆਂ ਯਾਦਾਂ ਤੋਂ ਸਿਵਾਏ, ਪਰ ਸਾਡੀ ਯਾਦਾਂ ਦੇ ਵਿੱਚ ਅਜੇ ਵੀ ਉਹ ਹੱਟੀਆਂ ਬਣਾ ਕੇ ਬੈਠਦੇ ਆ ਅਸੀਂ, ਜਿੱਥੇ ਉਹ ਸਾਰਾ ਸਮਾਨ ਵੇਚਦੇ ਆ, ਪਰ ਹੁੰਦਾ ਉਹ ਯਾਦਾਂ ਦੇ ਨਾਲ ਹੀ ਆ, ਮੈਂ ਵੇਚਦੀ ਰਹਿੰਦੀ ਆ ਤੇ ਤੁਸੀਂ ਖਰੀਦਦੇ ਰਹਿੰਦੇ ਆ, ਹੈ ਨਾ। ਸੋ ਧਨੀ ਹੁਣੀ ਕਹਿੰਦੇ ਆ ਵੀ ਮੈਂ ਵੀ ਇਹੀ ਸੋਚਦਾ ਸੀ ਕਿ ਲੁਧਿਆਣੇ ਤੋਂ ਲਿਆ ਕੇ ਵੇਚਦੇ ਹੋਣੇ ਆ, ਕਿਹੜਾ ਇਹ ਵਿਹਲਾ ਇੰਨਾ ਵਿਹਲਾ ਹੋਣਾ ਆ। ਬਿਲਕੁਲ ਸਹੀ ਗੱਲ, ਅੱਜ ਕੱਲ ਤਾਂ ਜੀ ਸਾਰੀ ਖੇਡ ਪੈਸੇ ਦੀ ਆ, ਅੱਗੇ ਚੀਜ਼ ਪੈਸੇ ਦੀ ਵੀ ਹੁੰਦੀ ਸੀ ਪਰ ਪੈਸਾ ਇੰਨਾ ਜ਼ਿਆਦਾ ਹਾਵੀ ਨਹੀਂ ਹੁੰਦਾ ਸੀ, ਇੱਕ ਸੀਰਤ ਜਿਹੜੀ ਸੀ ਉਹ ਬੜੀ ਜ਼ਰੂਰੀ ਹੁੰਦੀ ਸੀ ਘਰ ਦੇ ਵਿੱਚ, ਜਿੱਦਾਂ ਮੈਂ ਦੱਸਿਆ ਵੀ ਦਾਦੀ ਕਹਿੰਦੇ ਸੀ ਵੀ ਨਹੀਂ ਜੀ ਘਰ ਚ ਹੀ ਮੱਝ ਰੱਖਣੀ ਆ, ਇੱਕ ਹੱਥੀਂ ਕੰਮ ਕਰਕੇ ਜਿਹੜੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਸੀਗੀਆਂ, ਹੁਣ ਤੇ ਐ ਹੁੰਦਾ ਬਈ ਕਿੱਥੇ ਖਰੀਦ ਲਿਆਓ ਕਰ ਲਓ। ਮੈਂ ਵੀ ਉਹਨਾਂ ਵਿੱਚੋਂ ਇੱਕ ਆ, ਇਹ ਨੀ ਵੀ ਮੈਂ ਸਿਰਫ ਗੱਲ ਕਰਦੀ ਆ, ਮੈਂ ਵੀ ਤਾਂ ਉਹਨਾਂ ਵਿੱਚੋਂ ਇੱਕ ਆ, ਮੇਰੇ ਤੋਂ ਵੀ ਕਈ ਵਾਰੀ ਜਦੋਂ ਨਹੀਂ ਰੋਟੀ ਬਣਦੀ ਤੇ ਬਾਹਰ ਹੀ ਜਾ ਕੇ ਖਾ ਲੈਂਦੇ ਆ, ਜਾਂ ਕਈ ਵਾਰੀ ਬਾਹਰੋਂ ਲੈ ਵੀ ਆਉਂਦੇ ਆ, ਪਰ ਫਿਰ ਵੀ ਕੋਸ਼ਿਸ਼, ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਅਸੀਂ ਉਹ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਰਵਾਂਗੇ ਨਾ, ਔਰ ਇਹ ਯਾਦ ਕਰਦੇ ਰਵਾਂਗੇ ਅਸੀਂ ਕਿੱਥੋਂ ਆ, ਅਸੀਂ ਕਿਹਨਾਂ ਦੇ ਜਾਏ ਆ, ਅਸੀਂ ਕਿਹੜੀ ਧਰਤੀ ਦੇ ਬਸ਼ਿੰਦੇ ਆ, ਉਨੀ ਦੇਰ ਤੱਕ ਅਸੀਂ ਜ਼ਰੂਰ ਉਹ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਲਿਆ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਸਵਾਦ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਏ ਹੋਏ ਆ ਉਹ ਜ਼ਿਆਦਾ ਨਹੀਂ ਤਾਂ ਕਿਤੇ ਥੋੜੇ ਜਿਹੇ ਅਸੀਂ ਆਪਣੇ ਬੱਚਿਆਂ ਚ ਲਾ ਦਈਏ। ਉਹਨਾਂ ਦੇ ਵਿੱਚ ਇੱਕ ਚਿਣਗ ਰਵੇ ਮੁੜ ਪੰਜਾਬ ਜਾਣ ਦੀ, ਉਹਨਾਂ ਨੂੰ ਯਾਦ ਇਹ ਦੇਖਣ ਦੀ ਇੱਛਾ ਰਵੇ ਕਿ ਪੰਜਾਬ ਇਹੋ ਜਿਹੀ ਕਿਹੜੀ ਚੀਜ਼ ਆ ਜਿਹਨਾਂ ਨੂੰ ਸਾਡੇ ਮਾਂ ਪਿਓ ਇੰਨੀ ਸ਼ਿੱਦਤ ਨਾਲ ਪਿਆਰ ਕਰਦੇ ਆ, ਹੈ ਨਾ। ਉਹ ਕਿਹੜਾ ਪਹਿਰਾਵਾ ਆ, ਉਹ ਸਾਡੀ ਮਾਂ ਉਹ ਪਹਿਰਾਵਾ ਪਾ ਕੇ ਆਪਣੇ ਆਪ ਚ ਇੰਨੀ ਸੋਹਣੀ ਕਿਉਂ ਮਹਿਸੂਸ ਕਰਦੀ ਆ ਆਪਣੇ ਆਪ ਨੂੰ? ਉਹ ਇੱਕ ਚੀਜ਼ਾਂ ਬਾਹਰ ਦੀਆਂ ਨਹੀਂ ਹੁੰਦੀਆਂ, ਉਹਨਾਂ ਦੇ ਪਿੱਛੇ ਲੁਕੀ ਜਿਹੜੀ ਫੀਲਿੰਗ ਹੁੰਦੀ ਆ, ਜਿਹੜਾ ਅਹਿਸਾਸ ਹੁੰਦਾ ਨਾ, ਸਭ ਤੋਂ ਵੱਡਾ ਉਹ ਹੁੰਦਾ ਆ। ਅੱਜ ਅਸੀਂ ਵੀ ਉਸੇ ਅਹਿਸਾਸ ਨੂੰ ਬੈਠੇ ਯਾਦ ਕਰ ਰਹੇ ਹਾਂ। ਸਾਡੇ ਲਈ ਉਹ ਮੱਖਣ ਦਾ ਸਵਾਦ ਜਾਂ ਉਹ ਚੁੱਲ੍ਹੇ ਤੇ ਰੱਖ ਕੇ ਪੱਕੀ ਰੋਟੀ ਖਾਣ ਦਾ ਸਵਾਦ, ਸਾਨੂੰ ਉਹ ਸਵਾਦ ਭਾਵੇਂ ਯਾਦ ਹੋਣ ਨਾ ਹੋਣ, ਪਰ ਉਹਦੇ ਪਿੱਛੇ ਦਾ ਅਹਿਸਾਸ ਜ਼ਰੂਰ ਯਾਦ ਆ। ਉਹ ਅਹਿਸਾਸ ਜਿਹੜਾ ਸੀ, ਉਸ ਠੰਡ ਅੱਜ ਵੀ ਉਹ ਹੀ ਹੁੰਦੀ ਆ, ਅੱਜ ਵੀ ਧੁੰਦ ਪੈ ਜਾਂਦੀ ਆ, ਅੱਜ ਵੀ ਕੋਹਰਾ ਪੈਂਦਾ, ਪਰ ਉਹ ਸਾਡੇ ਬਚਪਨ ਦਾ ਜਿਹੜਾ ਅਹਿਸਾਸ ਹੁੰਦਾ ਸੀਗਾ, ਉਹ ਉਸ ਅਹਿਸਾਸ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਰੋਟੀਆਂ ਕੀ ਅੱਜ ਨੀ ਬਣਦੀਆਂ, ਕੀ ਅੱਜ ਵੀ ਤਾਂ 36 ਤਰ੍ਹਾਂ ਦੇ ਸਹੀ ਗੱਲ ਪਕਵਾਨ ਆ, ਕਿਤੇ ਵੱਧ ਸਵਾਦ ਹੋਣਗੇ ਉਹਨਾਂ ਚ, ਕਿਤੇ ਵੱਧ ਮਸਾਲੇ ਪੈਂਦੇ ਆ, ਕਿਤੇ ਵੱਧ ਰੈਸਪੀਜ ਵਧੀਆ ਹੋਣੀਆਂ ਉਹਨਾਂ ਦੇ ਨਾਲੋਂ, ਜੋ ਇੱਕ ਸਿੰਪਲ ਸਾਦ ਮੁਰਾਦੀ ਰੋਟੀ ਅਸੀਂ ਘਰ ਚ ਖਾਂਦੇ ਸੀ, ਪਰ ਉਸ ਰੋਟੀ ਦੇ ਪਿੱਛੇ ਦਾ ਅਹਿਸਾਸ ਜੋ ਮਾਂ ਸਾਨੂੰ ਨਾਲ ਖਲੋਂਦੀ ਹੁੰਦੀ ਸੀਗੀ, ਉਹ ਅਹਿਸਾਸ ਨੂੰ ਅਸੀਂ ਮਿਸ ਕਰਦੇ ਆ, ਉਹ ਅਹਿਸਾਸ ਨੂੰ ਅਸੀਂ ਯਾਦ ਕਰਦੇ ਆ। ਸੋ ਬਿਲਕੁਲ ਜੀ, ਅਹਿਸਾਸ ਜ਼ਿੰਦਗੀ ਚ ਹੋਣੇ ਬੜੇ ਜ਼ਰੂਰੀ ਆ। ਬਾਕੀ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਆ ਮੇਰੇ ਲਈ, ਪਰ ਮੈਂ ਸੋਚਦੀ ਹੁੰਦੀ ਆ ਪੈਸਾ ਹੋ ਗਿਆ ਲਾਈਫ ਦੇ ਵਿੱਚ, ਸੁੱਖ ਸੁਵਿਧਾਵਾਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਮੇਰੇ ਲਈ ਸੈਕੰਡਰੀ ਹੁੰਦੀਆਂ, ਪਹਿਲੀ ਚੀਜ਼ ਅਹਿਸਾਸ ਆ। ਸੋ ਆਓ ਉਹਨਾਂ ਅਹਿਸਾਸਾਂ ਨੂੰ ਜ਼ਰੂਰ ਜੀਂਦੇ ਰੱਖੀਏ ਅਸੀਂ, ਤਾਂ ਕਿ ਉਹ ਅਹਿਸਾਸ ਕਿਤੇ ਨਾ ਕਿਤੇ ਸਾਡੇ ਬੱਚਿਆਂ ਚ ਵੀ ਅੱਗੇ ਆ ਜਾਣ। ਕਿਤੇ ਮਸ਼ੀਨਾਂ ਨਾਲ ਮੱਥਾ ਲਾਉਂਦੇ ਲਾਉਂਦੇ ਅਸੀਂ ਖੁਦ ਵੀ ਮਸ਼ੀਨਾਂ ਨਾਲ ਬਣ ਜਾਈਏ ਤੇ ਸਾਡੇ ਬੱਚੇ ਵੀ ਮਸ਼ੀਨਾਂ ਨਾਲ ਬਣ ਕੇ ਰਹਿ ਜਾਣ। ਸੋ ਸਰਦੀਆਂ ਦੀਆਂ ਗੱਲਾਂ ਅੱਜ ਸਾਡੇ ਨਾਲ ਮੋਟੀਆਂ ਮੋਟੀਆਂ ਏਦਾਂ ਕਹਿ ਲਓ ਵੀ ਹੈਡਿੰਗਸ ਹੀ ਕੀਤੀ ਆ, ਕਿਉਂਕਿ ਸਮਾਂ ਹੁਣ ਕੁਝ ਕੁ ਥੋੜਾ ਹੁੰਦਾ ਮੇਰੇ ਕੋਲ, ਪ੍ਰੋਗਰਾਮ ਮੈਂ ਥੋੜਾ ਸਮੇਟਣਾ ਛੇਤੀ ਹੁੰਦਾ ਇਸ ਕਰਕੇ, ਪਰ ਫਿਰ ਵੀ ਕੋਈ ਗੱਲ ਨੀ। ਅਗਲੇ ਬੁੱਧਵਾਰ ਸ਼ਾਇਦ ਮੇਰੇ ਤੋਂ ਪ੍ਰੋਗਰਾਮ ਨਾ ਹੋਵੇ, ਕਿਉਂਕਿ ਬੱਚਿਆਂ ਦੇ ਨਾਲ ਛੁੱਟੀਆਂ ਤੇ ਕਿਤੇ ਬੱਚਿਆਂ ਦੇ ਨਾਲ ਜਾ ਰਹੇ ਹਾਂ, ਪਰ ਉਸ ਤੋਂ ਅਗਲੇ ਬੁੱਧਵਾਰ ਜ਼ਰੂਰ ਆਉਂਗੀ ਫਿਰ ਕਿਸੇ ਯਾਦ ਦੇ ਨਾਲ, ਔਰ ਆਪਣੀਆਂ ਯਾਦਾਂ ਸਾਂਝੀਆਂ ਕਰਨ ਤੇ ਤੁਹਾਡੇ ਤੋਂ ਤੁਹਾਡਾ ਪਿਆਰ ਜਿਹੜਾ ਆ ਉਹ ਲੈਣ। ਧਰੀ ਨੂੰ ਗੱਲਾਂ ਆ ਰਹੀਆਂ ਹੁਣ ਹੌਲੀ ਹੌਲੀ, ਮੈਸੇਜ ਕਰਦੇ ਆ, ਕਹਿੰਦਾ ਇਹਨਾਂ ਚੋਂ ਕਿਹੜਾ ਵਿਹਲਾ ਹੋਣਾ ਕਸ਼ਮੀਰ ਜਾਣ ਨੂੰ, ਰਾਸ਼ੀਆਂ ਦੇ ਪਿੱਛੇ ਪੈ ਗਿਆ, ਕਹਿੰਦਾ ਰੇਟ 2000 ਤੇ ਮੁੱਕਦਾ 250 ਵਿੱਚ ਹੁੰਦਾ ਸੀ। ਬਿਲਕੁਲ ਤਾਂ ਨਹੀਂ, ਸਹੀ ਗੱਲ ਆ, ਮੈਂ ਉਹੀ ਤਾਂ ਕਿਹਾ, ਜਿੱਥੋਂ ਰੇਟ ਸ਼ੁਰੂ ਹੁੰਦਾ ਸੀਗਾ ਨਾ, ਅਸੀਂ ਨਿਆਣੇ ਐ ਦੇਖਦੇ ਹੁੰਦੇ ਸੀ ਮੂੰਹ ਚੁੱਕ ਕੇ ਵੀ ਅੱਛਾ ਉਹ ਉਧਰੋਂ 2000 ਹੁੰਦਾ ਸੀ ਤੇ ਉਧਰੋਂ ਇਹਨਾਂ ਨੇ ਕਹਿਣਾ 50 ਰੁਪਏ, ਅਸੀਂ ਐ ਦੇਖੀਦਾ ਸੀ ਵੀ ਇਹ ਚੱਲ ਕੀ ਰਿਹਾ ਆ, ਵੀ ਨਹੀਂ ਨਹੀਂ ਇੱਥੇ ਤੱਕ ਨਹੀਂ ਮੁੜਨਾ, ਇਹ ਤਾਂ ਜਿਆਦਾ ਹੀ ਥੱਲੇ ਆ ਗਏ, ਇੰਨਾ ਕਿੱਦਾਂ ਹੋ ਸਕਦਾ। ਉਹਨਾਂ ਵਿਚਾਰਿਆਂ ਨੇ ਵੀ ਲੇਲੜੀਆਂ ਕੱਢੀ ਜਾਣੀਆਂ ਵੀ ਨਾ ਜੀ ਸਾਨੂੰ ਤੇ ਪੁੱਗਦਾ ਹੀ ਨਹੀਂ, ਇੰਨਾ ਕਿੱਦਾਂ ਹੋ ਗਿਆ, ਏਦਾਂ ਤੇ ਹੋ ਹੀ ਨਹੀਂ। ਯਾਨੀ ਉਹ ਇੱਕ ਘੰਟੇ ਦੀ ਤਕਰਾਰ ਮਗਰੋਂ, ਸੱਚੀ ਗੱਲ ਆ, 2000 ਦੀ ਚੀਜ਼ ਜਿਹੜੀ ਆ ਉਹ 250 ਚ ਮਿਲਦੀ ਹੁੰਦੀ ਸੀਗੀ, ਔਰ ਅਸੀਂ ਹੈਰਾਨ ਰਹੀਦਾ ਸੀ ਵੀ ਅੱਛਾ ਇੱਦਾਂ ਵੀ ਹੋ ਜਾਂਦਾ। ਸੋ ਇਹ ਜਿਹੜੇ ਸਕਿੱਲਸ ਸੀਗੇ ਇਹ ਅਸੀਂ ਬਚਪਨ ਚੋਂ ਦੇਖ ਦੇਖ ਕੇ ਸਿੱਖੇ ਆ, ਸਿਰਫ ਇਹ ਬਾਰਗੇਨਿੰਗ ਦਾ ਸਕਿੱਲਸ ਹੀ ਨਹੀਂ, ਬਾਕੀ ਵੀ ਜਿਹੜੀਆਂ ਚੀਜ਼ਾਂ ਸਾਨੂੰ ਲੱਗਦੀਆਂ ਵੀ ਅੱਛਾ ਇਹ ਪੰਜਾਬੀਆਂ ਚ ਕਿੱਦਾਂ ਆ ਜਾਂਦੀਆਂ, ਇਹ ਪੰਜਾਬੀਆਂ ਚ ਬਹੁਤ ਹੁੰਦੀਆਂ, ਕਿਉਂਕਿ ਉਹ ਪੰਜਾਬੀ ਦੇਖਦੇ ਦੇਖਦੇ ਵੱਡੇ ਹੋਏ ਹੁੰਦੇ, ਉਹ ਅਸੀਂ ਬੱਚਿਆਂ ਤੋਂ ਜਵਾਨ ਹੋਏ ਹੁੰਦੇ ਉਹ ਚੀਜ਼ਾਂ ਦੇਖਦਿਆਂ ਨੂੰ, ਇਸ ਕਰਕੇ ਉਹ ਸਕਿੱਲਸ ਸਾਡੇ ਦੇ ਵਿੱਚ ਓਨੇ ਜਿਹੜੇ ਆ ਜਾਂਦੇ ਆ। ਅਜੇ ਬਹੁਤ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਇੱਕ ਕਹਿੰਦੇ ਆ ਵੀ ਪੰਜਾਬੀ ਜੁਗਾੜੀ ਬਹੁਤ ਹੁੰਦੇ ਆ ਜਾਂ ਬਾਰਗੇਨਿੰਗ ਬਹੁਤ ਕਰਦੇ ਆ, ਇਹਨਾਂ ਤੇ ਵੀ ਅਸੀਂ ਇੱਕ ਪ੍ਰੋਗਰਾਮ ਕਰ ਸਕਦੇ ਹਾਂ, ਹਨਾ, ਜ਼ਰੂਰ ਕਰਾਂਗੇ ਵੀ ਉਹ ਕਿਹੜੇ ਕਿਹੜੇ ਜੁਗਾੜ ਆ ਜਿਹੜੇ ਅਸੀਂ ਜ਼ਿੰਦਗੀ ਚ ਲਾਈਦੇ ਹੁੰਦੇ ਆ। ਤੇ ਚਲੋ, ਪਰ ਅੱਜ ਦੇ ਲਈ ਇੰਨਾ ਹੀ, ਕਿਉਂਕਿ ਮੈਂ ਜੋਬ ਸ਼ੁਰੂ ਕਰਨੀ ਆ ਥੋੜੀ ਦੇਰ ਬਾਅਦ, ਔਰ ਮਾਫੀ ਚਾਹੁੰਦੀ ਆ ਥੋੜਾ ਜਲਦੀ ਅੱਜ ਤੁਹਾਡੇ ਤੋਂ ਇਜਾਜ਼ਤ ਰਹਿ ਰਹੀ ਆ, ਪਰ ਫਿਰ ਵੀ ਬਹੁਤ ਵਧੀਆ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਜ਼ਿੰਦਗੀ ਚ, ਕੁਝ ਥੋੜਾ ਬਹੁਤਾ ਜੋ ਵੀ ਚੱਲਦਾ ਹੁੰਦਾ, ਇੱਕ ਵਾਰ ਜਦੋਂ ਤੁਹਾਡੇ ਸਾਰਿਆਂ ਨਾਲ ਬੈਠਦੀਆਂ ਨਾ ਤਾਂ ਤੁਸੀਂ ਵੀ ਸਾਰੇ ਮੇਰੇ ਆਪਣੇ ਟੱਬਰ ਵਰਗੇ ਹੋ, ਤੁਹਾਡੇ ਨਾਲ ਗੱਲਾਂ ਕਰਕੇ ਵੀ ਦਿਲ ਹਲਕਾ ਹੋ ਜਾਂਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ, ਔਰ ਜ਼ਰੂਰ ਮਿਲਾਂਗੀ ਅਗਲੇ ਤੋਂ ਅਗਲੇ ਹਫ਼ਤੇ ਫੇਰ ਮੈਂ ਕੁਝ ਹੋਰ ਗੱਲਾਂ ਨਾਲ, ਕੁਝ ਹੋਰ ਯਾਦਾਂ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ, ਚੜ੍ਹਦੀ ਕਲਾ ਤੇ ਰੱਬ ਰੱਖਾ।